ਦੁਵੇਰਾ ਸੁਣ ਕਰ ਬਿਨੈ ਜੋ ਮੈਂ ਕਹੇ ਕਿਰਪਾ ਨਿਧਾਨ ਸੁਜਾਨ ਦੇਨ ਲਗੇ ਪੁਨ ਅੰਨ ਕੋ ਪਰਖੇ ਸਿੰਘ ਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤ ਉਤਕ੍ਰਿਸ਼ਟ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ ਵੱਡੇ ਭਾਗ ਹਨ। ਨੇਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਸਵਾਸ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰਦੇ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਕੇ ਔਰ ਨੇਤਾ ਪ੍ਰਤੀ ਜੋ ਸਤਿਗੁਰੂ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਸਰਵਣ ਕਰਦੇ ਹਾਂ। ਆਪਣੇ ਜੀਵਨ ਨੂੰ ਧੰਤਾ ਦਾ ਪਾਤਰ ਬਣਾ ਰਹੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਘੇਰਾਬੰਦੀ ਕੀਤੀ ਹੋਈ ਹੈ ਔਰ ਇਸ ਘੇਰਾਬੰਦੀ ਦੇ ਦੌਰਾਨ ਸਿੰਘਾਂ ਦੇ ਲੰਗਰ ਪਾਣੀ ਮਸਤਾਨੇ ਹੋ ਗਏ, ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ, ਦਰਖਤਾਂ ਦੀਆਂ ਛਿੱਲਾਂ ਲਾ ਕੇ ਉਹਨੂੰ ਕੁੱਟ ਲੈਂਦੇ ਨੇ, ਪੀਸ ਲੈਂਦੇ ਨੇ, ਪੀ ਕੇ ਉਬਾਲ ਲੈਂਦੇ ਨੇ, ਦਰਖਤਾਂ ਦੇ ਪੱਤੇ ਉਬਾਲ ਕੇ ਉਹ ਛਕ ਲੈਂਦੇ ਨੇ, ਪਰ ਭੁੱਖ ਦਾ ਦੁੱਖ ਬੜਾ ਡਾਢਾ ਹੈ। ਸਰੀਰ ਇਤਨੇ ਕਮਜ਼ੋਰ ਹੋ ਗਏ ਨੇ ਕਿਉਂਕਿ ਸਰੀਰ ਨੇ ਤਾਂ ਅੰਨ ਦੇ ਆਸਰੇ ਚੱਲਣਾ ਹੈ, ਅੰਨ ਪਾਣੀ ਤੋਂ ਬਿਨਾਂ ਸਰੀਰ ਜੀਰਣ ਹੋ ਰਹੇ ਨੇ। ਇੱਥੋਂ ਤੱਕ ਕਿ ਸਤਿਗੁਰਾਂ ਦੇ ਤਬੇਲੇ ਵਿੱਚ ਮਹਾਰਾਜ ਜੀ ਦੇ ਜਿਹੜੇ ਘੋੜੇ ਹਨ, ਹਾਥੀ ਹਨ, ਉਹਨਾਂ ਨੂੰ ਵੀ ਖਾਣ ਵਾਸਤੇ ਚਾਰਾ ਨਹੀਂ ਮਿਲਦਾ, ਉਹ ਵੀ ਨਿਤਾ ਪ੍ਰਤੀ ਜੀਰਣ ਹੋ ਰਹੇ ਨੇ, ਉਹਨਾਂ ਦਾ ਵੀ ਮਾਸ ਸੁੱਕ ਕੇ ਹੱਡੀਆਂ ਨਾਲ ਲੱਗ ਚੁੱਕਾ। ਕੁਝ ਸਿੰਘਾਂ ਨੇ ਹੱਲਾ ਕੀਤਾ, ਇੱਕ ਨਗਰ ਦੇ ਵਿੱਚ ਜਾ ਕਰਕੇ ਕੁਝ ਰਸਤਾਂ ਵਸਤਾਂ ਲੁੱਟ ਕੇ ਲਿਆਂਦੀਆਂ, ਕੁਝ ਸਮੇਂ ਲਈ ਗੁਜ਼ਾਰਾ ਕੀਤਾ। ਦੁਬਾਰਾ ਫਿਰ ਜਦੋਂ ਹਮਲਾ ਕੀਤਾ ਤੇ ਤੁਰਕਾਂ ਨੇ ਘੇਰਾ ਪਾ ਲਿਆ, ਉਸ ਘੇਰੇ ਵਿੱਚ ਸਿੰਘ ਲੜਦਿਆਂ ਸ਼ਹੀਦੀ ਪਾ ਗਏ। ਇਤਨੇ ਨੂੰ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਪਤਾ ਲੱਗਾ, ਉਹ ਅਨੰਦਪੁਰ ਸਾਹਿਬ ਕਿਸੇ ਤਰੀਕੇ ਪ੍ਰਵੇਸ਼ ਕਰਕੇ ਮਹਾਰਾਜ ਜੀ ਕੋਲ ਪਹੁੰਚੇ। ਸਿੰਘਾਂ ਨੇ ਭਾਈ ਰਾਮ ਕੋਇਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਕਲਗੀਧਰ ਨੂੰ ਬੇਨਤੀ ਕਰੋ ਕਿ ਅੰਨ ਤੋਂ ਬਿਨਾਂ, ਪ੍ਰਸ਼ਾਦੇ ਤੋਂ ਬਿਨਾਂ ਸਾਰੇ ਸਿੰਘਾਂ ਦੇ ਸਰੀਰ ਜੀਰਣ ਹੋ ਰਹੇ ਨੇ, ਕਿਵੇਂ ਲੜਾਂਗੇ, ਰਾਤ ਨੂੰ ਵੀ ਜਾਗ ਕੇ ਜੰਗ ਲੜਨਾ, ਦਿਨ ਦੇ ਸਮੇਂ ਵੀ ਮੋਰਚਿਆਂ ਵਿੱਚ ਰਹਿਣਾ ਡਟ ਕੇ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਰਾਮ ਕੋਇਰ ਸਾਹਿਬ ਦੀ ਇਹ ਬੇਨਤੀ ਸੁਣੀ। ਜਦੋਂ ਭਾਈ ਰਾਮ ਕੋਇਰ ਸਾਹਿਬ ਨੇ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਪ੍ਰਵਾਨ ਕੀਤੀ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕਹੇ ਸਨ, ਬਾਬਾ ਜੀ ਤੁਹਾਡਾ ਬਚਨ ਅਸੀਂ ਵੀ ਨਹੀਂ ਮੋੜ ਸਕਾਂਗੇ, ਉਸੇ ਬਾਬਾ ਬੁੱਢਾ ਜੀ ਦੀ ਅੰਸ ਵੰਸ਼ ਚੋਂ ਸਨ ਭਾਈ ਰਾਮ ਕੁਇਰ ਜੀ ਤੇ ਕਲਗੀਧਰ ਉਸੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਨੇ ਉਹੀ ਜੋਤ ਹੈ। ਤੋ ਭਾਈ ਰਾਮ ਕੁਇਰ ਸਾਹਿਬ ਨੇ ਜੋ ਬੇਨਤੀ ਕੀਤੀ ਮਹਾਰਾਜ ਜੀ ਨੇ ਪ੍ਰਵਾਨ ਕੀਤੀ। ਤੋ ਸਤਿਗੁਰੂ ਜੀ ਦੇ ਕੋ ਵਾਸਤੇ ਤਾਂ ਕੋਈ ਵੀ ਵਸਤੂ ਦੁਰਲਭ ਨਹੀਂ ਹੈ। ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦਾ ਫੇਰ ਖੁੱਲ੍ਹਾ ਵਰਤਾਉਣਾ ਸ਼ੁਰੂ ਕਰ ਦਿੱਤਾ, ਬਰਕਤ ਪਾ ਦਿੱਤੀ ਅੰਨ ਦੇ ਵਿੱਚ, ਰਸਤਾਂ ਬਸਤਾਂ ਦੇ ਵਿੱਚ ਬਰਕਤ ਪਾ ਦਿੱਤੀ ਕਲਗੀਧਰ ਸਮਰੱਥ ਗੁਰਦੇਵ ਨੇ। ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਵੇਂ ਪਾਤਸ਼ਾਹ ਜੀ ਦਾ ਚੱਲ ਰਿਹਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਣ ਕਰ ਬਿਨੈ ਜੋ ਮੈਂ ਕਹੇ ਕਿਰਪਾ ਨਿਦਾਨ ਸੁਜਾ।
ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਇਹ ਕਥਾ ਸੁਣਾ ਰਹੇ ਨੇ ਸਿੰਘਾਂ ਨੂੰ। ਜਿਹੜੀ ਕਥਾ ਭਾਈ ਰਾਮ ਕੁਇਰ ਸਾਹਿਬ ਜੀ ਨੇ ਸਿੰਘਾਂ ਨੂੰ ਸੁਣਾਈ, ਉਸੇ ਕਥਾ ਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਤੋ ਭਾਈ ਸਾਹਿਬ ਜੀ ਕਹਿਣ ਲੱਗੇ ਸਿੰਘਾਂ ਨੂੰ ਕਥਾ ਸੁਣਾਉਂਦਿਆਂ, ਖਾਲਸਾ ਜੀ, ਜਦੋਂ ਮੈਂ ਇਸ ਤਰ੍ਹਾਂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਸਿੰਘਾਂ ਦੀ ਬੇਨਤੀ ਕੀਤੀ, ਸਿੰਘਾਂ ਵੱਲੋਂ ਜਿਹੜੀ ਬੇਨਤੀ ਮੇਰੇ ਕੋਲ ਆਈ ਸੀ, ਉਹ ਬੇਨਤੀ ਜਦੋਂ ਮੈਂ ਦਸਵੇਂ ਪਾਤਸ਼ਾਹ ਕੋਲ ਕੀਤੀ, ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੇਰੀ ਉਹ ਬੇਨਤੀ ਕਿਰਪਾ ਦੇ ਘਰ ਵਿੱਚ ਆ ਕੇ ਸਰਵਣ ਕੀਤੀ।
ਦੇਣ ਲੱਗੇ ਪੁਨ ਅੰਨ ਕੋ ਪਰਖੇ ਸਿੰਘ
ਮਹਾਰਾਜ ਜੀ ਨੇ ਪਰਖਣਾ ਹੀ ਸੀ ਸਿੰਘਾਂ ਨੂੰ। ਕੁਝ ਦਿਨ ਪਹਿਲਾਂ ਕਸਵੱਟੀ ਲਾ ਕੇ ਪਰਖ ਲਿਆ, ਫਿਰ ਮਹਾਰਾਜ ਜੀ ਨੇ ਲੰਗਰ ਖੋਲ ਦਿੱਤੇ, ਆਖਿਆ ਹੁਣ ਖੁੱਲਾ ਲੰਗਰ ਪ੍ਰਸ਼ਾਦਾ ਸਾਰੇ ਸਿੰਘ ਛਕਣ, ਸਭ ਨੂੰ ਛਕਣ ਵਾਸਤੇ ਰਸਤਾਂ ਬਸਤਾਂ ਅੰਨ ਦੀਆਂ ਖੁੱਲੀਆਂ ਦਿੱਤੀਆਂ ਜਾਣ। ਹੁਣ ਥੋੜਾ ਅੰਨ ਵੀ ਬਹੁਤਾ ਕਰਕੇ ਵਰਤਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਕੋਈ ਔਖੀ ਗੱਲ ਨਹੀਂ ਹੈ। ਥੋੜੀ ਵਸਤੂ ਨੂੰ ਬਹੁਤਾ ਕਰਕੇ ਵਰਤਾ ਦੇਣਾ, ਇਹਨੂੰ ਖਾਲਸਾ ਜੀ ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਸਿੱਧੀ ਹੈ, ਇੱਕ ਰਿੱਧੀ ਹੈ, ਇੱਕ ਨਿੱਧੀ ਹੈ। ਜਿਸ ਨੂੰ ਰਿੱਧੀ ਕਹਿੰਦੇ ਨਾ, ਰਿੱਧੀ, ਰਿੱਧੀ ਦਾ ਮਤਲਬ ਹੁੰਦਾ ਥੋੜੀ ਚੀਜ਼ ਬਹੁਤੀ ਕਰਕੇ ਵਿਖਾ ਦੇਣੀ। ਵੀ ਜੇ ਸੇਰ ਅੰਨ ਹੈ ਜਾਂ ਸੇਰ ਆਟਾ ਹੈ, ਤੇ ਉਹ ਇੱਕ ਸੇਰ ਆਟਾ ਹਜ਼ਾਰ ਬੰਦੇ ਵਿੱਚ ਵਰਤਾ ਦੇਣਾ ਤੇ ਉਹਨਾਂ ਨੂੰ ਰਜਾ ਦੇਣਾ, ਇਹਨੂੰ ਰਿੱਧੀ ਕਹਿੰਦੇ ਹਨ। ਤੋ ਸਤਿਗੁਰਾਂ ਦੇ ਚਰਨਾਂ ਦੀਆਂ ਇਹ ਦਾਸੀਆਂ ਨੇ, ਰਿੱਧੀਆਂ, ਸਿੱਧੀਆਂ, ਨਿੱਧੀਆਂ। ਤੋ ਥੋੜਾ ਅੰਨ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤਾ ਕਰਕੇ ਸਿੰਘਾਂ ਵਿੱਚ ਵਰਤਾਉਣਾ ਸ਼ੁਰੂ ਕਰ ਦਿੱਤਾ। ਜੋ ਸਿੰਘਾਂ ਦੀ ਪਰਖ ਕੀਤੀ ਸੀ, ਉਸ ਪਰਖ ਦੇ ਵਿੱਚ ਸਿੰਘ ਖਰੇ ਉਤਰੇ ਹਨ।
ਜੋ ਪਏ ਦੇ ਕਰ ਕਟ ਸ਼ੁਧੁਰ ਕਰੇ।
ਮਹਾਰਾਜ ਜੀ ਨੇ ਇਸ ਪ੍ਰਕਾਰ ਜਿਹੜੀ ਕਸਵੱਟੀ ਲਾਈ ਆ ਸਿੰਘਾਂ ਤੇ, ਕਈ ਦਿਨ ਇਹਨਾਂ ਨੂੰ ਭੁੱਖਿਆਂ ਰੱਖਿਆ। ਇਹ ਕਸਵੱਟੀ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸਿੰਘਾਂ ਦੇ ਜਿਹੜੇ ਹਿਰਦੇ ਨੇ ਉਹ ਬਿਲਕੁਲ ਸ਼ੁੱਧ ਕਰ ਦਿੱਤੇ ਹਨ, ਕਿਉਂਕਿ ਕਸਵੱਟੀ ਦੇ ਤਾਰ ਨਾਲ ਜਿਹੜੀ ਅੰਦਰ ਦੀ ਖੋਟ ਹੈ ਉਹ ਨਿਕਲ ਜਾਂਦੀ ਹੈ। ਕਸਵੱਟੀ ਦੇ ਤਾਰ ਨਾਲ ਅੰਦਰ ਦੀ ਮੈਲ ਨਿਕਲ ਜਾਂਦੀ ਹੈ। ਜਿਵੇਂ ਸੋਨਾ ਕੁਠਾਲੀ ਵਿੱਚ ਪਾ ਕੇ ਜਦੋਂ ਤਪਾਇਆ ਜਾਂਦਾ ਨਾ, ਜਦੋਂ ਪੂਰਾ ਤਪਦਾ ਤੇ ਉਹਦੀ ਮੈਲ ਵੱਖਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕਸਵੱਟੀ ਦਾ ਤਾ ਲਾ ਕੇ ਸਤਿਗੁਰਾਂ ਨੇ ਸਿੰਘਾਂ ਦੇ ਹਿਰਦੇ ਮਨ ਬਿਰਤੀਆਂ ਸ਼ੁੱਧ ਕਰ ਦਿੱਤੀਆਂ ਹਨ।
ਉਚਿਤ ਮਹਾਂ ਸੁਖ ਕੋਰ ਦਰੇ।
ਬੜੇ ਵੱਡੇ ਮਹਾਨ ਉਚਿਤ ਸੁਖ ਨੂੰ ਗੁਰੂ ਕੇ ਸਿੰਘਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਤ੍ਰਿਪਤ ਭਏ ਸਭ ਪਾਏ ਆਹਾਰਾ।
ਛਕਣ ਵਾਸਤੇ ਖੁੱਲਾ ਭੋਜਨ ਮਿਲਿਆ, ਅੰਨ ਮਿਲਿਆ, ਜਿਸ ਨੂੰ ਛਕ ਕੇ ਸਾਰੀਆਂ ਫੌਜਾਂ ਸਾਰੇ ਸਿੰਘ ਤ੍ਰਿਪਤ ਹੋਏ ਹਨ, ਰੱਜੇ ਹਨ।
ਗਜ ਬਾਜੀ ਨਦੀਨ ਤਬ ਚਾਰਾ।
ਉਧਰ ਘੋੜਿਆਂ ਹਾਥੀਆਂ ਵਾਸਤੇ ਵੀ ਚਾਰਾ ਖੋਲ ਦਿੱਤਾ, ਉਹਨਾਂ ਨੂੰ ਵੀ ਖਾਣ ਨੂੰ ਨੀ ਸੀ ਕੁਝ ਦਿੱਤਾ ਹੋਇਆ, ਉਹਨਾਂ ਵਾਸਤੇ ਵੀ ਚਾਰਾ ਜਿਹੜਾ ਸੀ ਘੋੜਿਆਂ ਵਾਸਤੇ ਹਾਥੀਆਂ ਵਾਸਤੇ ਉਹ ਵੀ ਖੁੱਲਾ ਦੇ ਦਿੱਤਾ ਹੈ।
ਜੋ ਮਰ ਗਏ ਗੁਰੂ ਪੁਰ ਬਸੇ,
ਜਿਹੜੇ ਇਹਨਾਂ ਦਿਨਾਂ ਦੇ ਦੌਰਾਨ ਮਰੇ ਹਨ ਜਾਂ ਕਈ ਪਸ਼ੂ ਤੇ ਜਾਨਵਰ ਵੀ ਮਰੇ ਨੇ ਉਹ ਵੀ ਮੁਕਤ ਹੋ ਗਏ, ਔਰ ਜਿਹੜੇ ਸਿੰਘ ਲੜਦਿਆਂ ਹੋਇਆਂ ਸ਼ਹੀਦ ਹੋਏ ਨੇ, ਕਈ ਸਿੰਘ ਤਾਂ ਕੜਾਕੇ ਨਾਲ ਭੁੱਖ ਦੇ ਨਾਲ ਹੀ ਆਪਣਾ ਸਰੀਰ ਤਿਆਗ ਗਏ ਸਨ, ਉਹ ਸਾਰੇ ਮਹਾਰਾਜ ਗੁਰੂ ਕਲਗੀਧਰ ਦੀ ਨਗਰੀ ਦੇ ਨਿਵਾਸੀ ਬਣ ਗਏ ਨੇ, ਸਭ ਨੂੰ ਗੁਰੂ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਹੋਇਆ ਹੈ।
ਜੀਵਤ ਲੜਤ ਫਿਰਤ ਕਟ ਕਸੇ,
ਜਿਹੜੇ ਜਿਉਂਦੇ ਨੇ ਉਹ ਆਪਣੇ ਕਮਰ ਕੱਸੇ ਕਰਕੇ, ਜਿਹੜੇ ਲੜਦੇ ਰਹੇ ਨੇ ਜਿਨ੍ਹਾਂ ਨੇ ਭੁੱਖ ਦੀ ਪਰਵਾਹ ਨਹੀਂ ਕੀਤੀ ਔਰ ਫਿਰ ਵੀ ਕਮਰ ਕੱਸੇ ਕਰਕੇ ਬੜੀ ਬਹਾਦਰੀ ਨਾਲ ਲੜਦੇ ਰਹੇ,
ਕੀਤਕ ਦਿਵਸ ਬੀਤੇ ਸੁਖ ਪਾਏ,
ਉਹਨਾਂ ਤੇ ਵੀ ਦਸਵੇਂ ਪਾਤਸ਼ਾਹ ਨੇ ਖੁਸ਼ੀਆਂ ਕੀਤੀਆਂ, ਉਹਨਾਂ ਤੇ ਵੀ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਰਹਿਮਤਾਂ ਕੀਤੀਆਂ ਹਨ। ਇਸੇ ਤਰ੍ਹਾਂ ਖਾਲਸਾ ਜੀ ਕੁਝ ਦਿਨ ਬਤੀਤ ਹੋ ਗਏ,
ਕਿਸੂ ਦੇਸ਼ ਤੇ ਸੰਗਤ ਆਏ,
ਹੁਣ ਸਿੰਘ ਕੁਝ ਸੁਖੀ ਹੋ ਗਏ ਨੇ ਕਿਉਂਕਿ ਲੰਗਰ ਪ੍ਰਸ਼ਾਦਾ ਛਕਣ ਨੂੰ ਮਿਲ ਗਿਆ, ਦੋ ਵਕਤ ਪ੍ਰਸ਼ਾਦਾ ਮਿਲ ਜਾਂਦਾ ਪੇਟ ਭਰ ਕੇ, ਤੇ ਫਿਰ ਹੁਣ ਸਿੰਘ ਤਿਆਰ ਬਰ ਤਿਆਰ ਹੋ ਕੇ ਉਸੇ ਤਰ੍ਹਾਂ ਮੋਰਚਿਆਂ ਵਿੱਚ ਲੜਨ ਲੱਗੇ ਨੇ। ਕੁਝ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ ਤੇ ਇਧਰੋਂ ਕੁਝ ਇਲਾਕੇ ਦੀ ਸੰਗਤ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੀ ਹੈ।
ਘੇਰਾ ਹੇਰ ਠਟਕੀਆ ਰਹੇ,
ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈ ਹੈ ਪਰ ਅੱਗੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਵੈਰੀਆਂ ਨੇ, ਤੇ ਘੇਰਾ ਵੇਖ ਕੇ ਸੰਗਤ ਪਿੱਛੇ ਰੁਕ ਗਈ। ਆਏ ਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਨੇ ਪਰ ਅੱਗੇ ਜਦੋਂ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਹੋਈ ਵੇਖੀ ਹੈ ਤੇ ਘੇਰਾ ਪਿਆ ਵੇਖ ਕੇ ਸਿੰਘ ਕੁਝ ਸਮੇਂ ਲਈ ਅਟਕ ਗਏ ਨੇ, ਰੁਕ ਗਏ ਹਨ।
ਯਤਨ ਰਚੈ ਕਿਮ ਗੁਰਮੁਖ ਲੈ,
ਯਤਨ ਰਚਣ ਲੱਗੇ ਨੇ। ਹੁਣ ਸੰਗਤ ਦੇ ਮਨ ਵਿੱਚ ਤਾਂ ਸਤਿਗੁਰਾਂ ਦੇ ਦਰਸ਼ਨਾਂ ਦੀ ਸਿੱਖ ਹੈ, ਆਏ ਦਰਸ਼ਨਾਂ ਦੀ ਇੱਛਾ ਰੱਖ ਕੇ ਸਨ। ਹੁਣ ਜਦੋਂ ਆਨੰਦਪੁਰ ਸਾਹਿਬ ਦੇ ਕੋਲ ਆਏ, ਇੱਥੇ ਘੇਰਾ ਪਿਆ ਹੋਇਆ, ਅੰਦਰ ਜਾਣਾ ਔਖਾ ਸੀ। ਹੁਣ ਸਿੰਘ ਉਪਾਅ ਰਚਣ ਲੱਗੇ ਕਿ ਕਿਵੇਂ ਗੁਰੂ ਕਲਗੀਧਰ ਦੇ ਬੁਖਾਰ ਬਿੰਦ ਦੇ ਦਰਸ਼ਨ ਕਰੀਏ, ਕਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਹੋਣ।
ਕਾਤ ਪਾਏ ਕਿਸੋਂ ਤਨ ਦੀਨੋ, ਅੰਤਰ ਜਾਏ ਪ੍ਰਵੇਸ਼ਨ ਕਿਨੋ।
ਉੱਥੇ ਇੱਕ ਰਸਤੇ ਦੇ ਉੱਤੇ ਇੱਕ ਚੌਂਕੀ ਲੱਗੀ ਹੋਈ ਸੀ, ਸਿਪਾਹੀ ਬੈਠੇ ਸਨ ਪਹਿਰੇ ਤੇ। ਸੰਗਤ ਨੇ ਆਖਿਆ ਵੀ ਜੇ ਕਿਸੇ ਨੂੰ ਲਾਲਚ ਦੇ ਦਈਏ, ਤਮਾ ਦੇ ਦਈਏ, ਤੇ ਕਹਿੰਦੇ ਵੀ ਤਮਾ ਮਿਲ ਜਾਏ ਤੇ ਤਮੇ ਦੇ ਨਾਲ ਬੰਦਾ ਉਸੇ ਵੇਲੇ ਨਰਮ ਹੋ ਜਾਂਦਾ, ਤੇਲ ਤਮਾ ਜਾ ਕੋ ਮਿਲਾ ਤੁਰਤ ਨਰਮ ਹੋ ਜਾਏ। ਕਹਿੰਦੇ ਜਿਹਨੂੰ ਤਮਾ ਮਿਲ ਜਾਏ ਉਸੇ ਵੇਲੇ ਨਰਮ ਹੋ ਜਾਂਦਾ। ਇਹ ਸਿਪਾਹੀ ਬੈਠੇ ਨੇ, ਇਹਨਾਂ ਨੂੰ ਲਾਲਚ ਦੇ ਦਈਏ। ਸੰਗਤ ਨੇ ਕੁਝ ਪੈਸੇ ਇਕੱਠੇ ਕੀਤੇ ਔਰ ਉਹ ਪੈਸੇ ਇਕੱਠੇ ਕਰਕੇ ਜਿਹੜੇ ਉਹ ਸਿਪਾਹੀ ਸਨ, ਉਹਨਾਂ ਸਿਪਾਹੀਆਂ ਨੂੰ ਪੈਸੇ ਦੇ ਦਿੱਤੇ ਵੀ ਸਾਨੂੰ ਤੁਸੀਂ ਅੰਦਰ ਜਾਣ ਦਿਓ ਤੇ ਪਤਾ ਨਾ ਲੱਗਣ ਦਿਆ ਜੇ ਕਿਸੇ ਤਰੀਕੇ ਨਾਲ ਕਿ ਅਸੀਂ ਇੱਥੋਂ ਲੰਘ ਕੇ ਜਾ ਰਹੇ ਹਾਂ, ਆ ਬਦਲੇ 'ਚ ਤੁਸੀਂ ਜਿੰਨੇ ਪੈਸੇ ਕਹਿੰਦੇ ਹੋ ਅਸੀਂ ਦੇ ਦਿੰਦੇ। ਉਹ ਸਿਪਾਹੀ ਮੰਨ ਗਏ, ਉਹਨਾਂ ਨੇ ਸੰਗਤ ਕੋਲੋਂ ਕੁਝ ਪੈਸਾ ਲੈ ਲਿਆ ਔਰ ਪੈਸੇ ਲੈ ਕੇ ਸੰਗਤ ਨੂੰ ਅੰਦਰ ਜਾਣ ਵਾਸਤੇ ਆਗਿਆ ਦੇ ਦਿੱਤੀ।
ਅੰਤਰ ਜਾਏ ਪ੍ਰਵੇਸ਼ਨ ਕਿਨੋ,
ਸੰਗਤ ਨੇ ਇਸ ਪੱਤਰ ਤਰੀਕੇ ਨਾਲ ਇਸ ਪ੍ਰਕਾਰ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਸਿੱਖ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਾ ਵੜੇ ਹਨ।
ਸਤਿਗੁਰ ਕੋ ਦਰਸ਼ਨ ਸੁਖ ਪਾਏ,
ਨਗਰ ਵਿੱਚ ਆ ਕੇ ਗੁਰੂ ਕਲਗੀਧਰ ਦੇ ਦਰਬਾਰ ਵਿੱਚ ਪਹੁੰਚੇ, ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦਰਸ਼ਨ ਕਰਕੇ ਬੜਾ ਵੱਡਾ ਭਾਰੀ ਸੁੱਖ ਸੰਗਤ ਨੂੰ ਪ੍ਰਾਪਤ ਹੋਇਆ, ਹਿਰਦੇ ਨੂੰ ਪ੍ਰਾਪਤ ਹੋਇਆ।
ਪੰਥ ਪੰਥ ਕੀ ਭੇਟ ਚੜਾਏ,
ਅਨੇਕਾਂ ਪ੍ਰਕਾਰ ਦੀਆਂ ਸਿੱਖ ਭੇਟਾਵਾਂ ਲੈ ਕੇ ਆਏ ਸਨ, ਇਹਨਾਂ ਨੇ ਉਹ ਭੇਟਾਵਾਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਚੜਾਈਆਂ ਹਨ।
ਏਕ ਸਿੱਖ ਤਿੰਨ ਮੈਂ ਗੁਣਵੰਤਾ,
ਇਹਨਾਂ ਸਿੱਖਾਂ ਦੇ ਵਿੱਚ ਹੀ ਇੱਕ ਸਿੱਖ ਸੀ, ਬੜਾ ਗੁਣਵਾਨ ਸੀ, ਬੜਾ ਸਿਆਣਾ ਸੀ।
ਪਾਰਸ ਪਾਏ ਪਾਰਸ ਪਾਸ ਛਪਾਏ ਰਖੰਤਾ,
ਜਿਹੜਾ ਸਿੱਖ ਸੀ ਉਹਦੇ ਕੋਲ ਇੱਕ ਬੜਾ ਕੀਮਤੀ ਪੱਥਰ ਸੀ ਜਿਹਨੂੰ ਪਾਰਸ ਕਹਿੰਦੇ ਹਨ। ਪਾਰਸ ਦੀ ਇਹੋ ਜਿਹੀ ਕਲਾ ਹੁੰਦੀ ਹੈ, ਹੁੰਦਾ ਪੱਥਰ ਹੀ ਹੈ, ਪਰ ਇਹ ਪਾਰਸ ਦਾ ਪੱਥਰ ਕਿਸੇ ਵੀ ਧਾਤ ਨੂੰ ਛੂਵੇ ਤੇ ਉਹ ਸੋਨਾ ਬਣਾ ਕੇ ਰੱਖ ਦਿੰਦਾ। ਪਾਰਸ ਵਿੱਚ ਇਹ ਕਲਾ ਹੁੰਦੀ ਹੈ ਕਿ ਇਹ ਪਾਰਸ ਕਿਸੇ ਵੀ ਧਾਤ ਨੂੰ ਸੋਨਾ ਬਣਾ ਦਿੰਦਾ। ਤੋ ਇਸ ਪ੍ਰਕਾਰ ਨਾਲ ਇਹ ਜਿਹੜਾ ਸਿੱਖ ਸੀ ਬੜਾ ਗੁਣਵਾਨ, ਇਹਦੇ ਕੋਲ ਇੱਕ ਪਾਰਸ ਦਾ ਪੱਥਰ ਸੀ, ਇਹਨੇ ਆਪਣੇ ਕੋਲ ਛੁਪਾ ਕੇ ਰੱਖਿਆ ਹੋਇਆ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਮੇਰੇ ਕੋਲ ਪਾਰਸ ਹੈ, ਕਿਉਂਕਿ ਇਹੋ ਜਿਹਾ ਪਾਰਸ ਤਾਂ ਰਾਜਿਆਂ ਕੋਲ ਵੀ ਦੁਰਲਭ ਹੁੰਦਾ ਸੀ, ਬਾਦਸ਼ਾਹਾਂ ਨੂੰ ਵੀ ਪ੍ਰਾਪਤ ਨਹੀਂ ਸੀ ਹੁੰਦਾ। ਕਿਸੇ ਤਰੀਕੇ ਸਿੱਖ ਨੂੰ ਪ੍ਰਾਪਤ ਹੋ ਗਿਆ। ਇਹਨੇ ਆਖਿਆ ਕਿ ਕਿਉਂ ਨਾ ਮੈਂ ਇਹ ਪਾਰਸ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਾਂ, ਕਲਗੀਧਰ ਦੇ ਚਰਨਾਂ ਵਿੱਚ ਭੇਟ ਕਰਾਂ। ਸਿੱਖ ਦੀ ਭਾਵਨਾ ਹੁੰਦੀ ਹੈ ਕੋਈ ਵੀ ਕੀਮਤੀ ਵਸਤੂ ਗੁਰਸਿੱਖ ਕੋਲ ਹੋਵੇ ਉਹਦੀ ਇੱਛਾ ਹੁੰਦੀ ਹੈ ਵਸਤੂ ਮੇਰੇ ਗੁਰੂ ਸਾਹਿਬ ਦੇ ਚਰਨਾਂ 'ਚ ਹੋਣੀ ਚਾਹੀਦੀ, ਇਹ ਮੈਂ ਸਤਿਗੁਰਾਂ ਨੂੰ ਭੇਟ ਕਰਦਿਆਂ। ਤੋ ਇਹ ਸਿੱਖ ਨੇ ਆਪਣੇ ਕੋਲੋਂ ਪਾਰਸ ਦਾ ਪੱਥਰ ਲੁਕਾ ਕੇ ਰੱਖਿਆ ਹੋਇਆ ਸੀ।
ਤੁਰਕ ਆਦਿ ਜੇ ਅਪਰ ਨਰਿਸ਼ਾ,
ਹੋਰ ਤੁਰਕਾਂ ਦਾ ਰਾਜ ਹੈ, ਮੁਸਲਮਾਨਾਂ ਦਾ ਰਾਜ ਸੀ, ਹੋਰ ਵੀ ਕਈ ਰਾਜੇ ਰਾਣੇ ਜਿਹੜੇ ਇਲਾਕੇ ਵਿੱਚ ਰਾਜ ਕਰਦੇ ਸਨ।
ਤਿੰਤੇ ਤਾਰਾ ਤਰਾਸੀ ਵਿਸ਼ੇਸ਼ਾ,
ਉਹਨਾਂ ਤੋਂ ਬੜਾ ਭਾਰੀ ਡਰ ਕੇ ਰਹਿੰਦਾ ਸੀ ਵੀ ਕਿਸੇ ਰਾਜੇ ਨੂੰ ਨਾ ਪਤਾ ਲੱਗ ਜਾਏ, ਕਿਸੇ ਤੁਰਕ ਨੂੰ ਨਾ ਪਤਾ ਲੱਗ ਜਾਏ, ਜੇ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਕੋਲੋਂ ਇਹ ਪਾਰਸ ਦਾ ਪੱਥਰ ਖੋਹ ਕੇ ਲੈ ਜਾਣਗੇ। ਇਸ ਕਰਕੇ ਬਹੁਤ ਜ਼ਿਆਦਾ ਡਰ ਆਪਣੇ ਹਿਰਦੇ ਵਿੱਚ ਰੱਖਦਾ ਸੀ।
ਦੇਖ ਦਸ਼ਾ ਤੈ ਸਿੰਘਨ ਕੇਰੇ,
ਉੱਥੇ ਜਦੋਂ ਇਹ ਆਇਆ ਨਾ ਉਹ ਪਾਰਸ ਦਾ ਪੱਥਰ ਇਹਦੇ ਕੋਲ ਹੀ ਸੀ, ਜਦੋਂ ਇਹਨੇ ਉੱਥੇ ਆ ਕੇ ਸਿੰਘਾਂ ਦੀ ਹਾਲਤ ਵੇਖੀ ਕਿ ਸਿੰਘ ਬੜੇ ਕੜਾਕੇ ਵਿੱਚ ਨੇ, ਕਈ ਕਈ ਦਿਨਾਂ ਤੋਂ ਭੁੱਖੇ ਨੇ, ਤੇ ਜਦੋਂ ਗੁਰੂ ਕੇ ਲੰਗਰ ਵੀ ਇਹਨੇ ਮਸਤਾਨੇ ਵੇਖੇ ਕਿ ਪ੍ਰਸ਼ਾਦਾ ਜਿਹੜਾ ਹੈ ਉਹ ਕਦੇ ਪੱਕਦਾ ਕਦੇ ਨਹੀਂ ਪੱਕਦਾ, ਏਦਾਂ ਦੀ ਦਸ਼ਾ ਜਦੋਂ ਇਹ ਸਿੱਖ ਨੇ ਆ ਕੇ ਵੇਖੀ,
ਨਿਖੁੱਟੀ ਸਕਲ ਵਾਸਤੇ ਸਵੇਰੇ,
ਵੇਖਿਆ ਕਿ ਸਾਰੀਆਂ ਵਸਤੂਆਂ ਨਿਖੁੱਟ ਗਈਆਂ ਨੇ, ਗੁਰੂ ਸਾਹਿਬ ਜੀ ਦੇ ਖਜ਼ਾਨੇ ਵੀ ਸਮਾਪਤ ਹੋ ਗਏ ਨੇ। ਇਹਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰਾਂ ਨੇ ਆਪਣਾ ਖਜ਼ਾਨਾ ਆਪ ਖਾਲੀ ਕੀਤਾ, ਜਿੰਨਾ ਪੈਸਾ ਸੀ, ਜਿੰਨਾ ਰੁਪਈਏ, ਚਾਂਦੀ, ਦੌਲਤ, ਪਤਾ ਨਹੀਂ ਕਿੰਨੇ ਕੁ ਪਾਰਸ ਸਨ, ਉਹ ਆਪ ਹੀ ਸਤਲੁਜ ਦਰਿਆ ਵਿੱਚ ਮਹਾਰਾਜ ਜੀ ਨੇ ਭੇਟ ਕੀਤੇ ਨੇ। ਪਰ ਇਹਨੂੰ ਜਿਵੇਂ ਨਜ਼ਰ ਆਇਆ, ਇਹਨੇ ਵੇਖਿਆ ਕਿ ਗੁਰੂ ਘਰ ਦੇ ਵਿੱਚ ਸਾਰੀਆਂ ਵਸਤੂਆਂ ਨਿਖੁੱਟ ਗਈਆਂ ਹਨ,
ਸਭ ਹੀ ਕਸ਼ਟ ਆਏ ਕਰ ਰਹੇ,
ਸਾਰੇ ਬੜੇ ਵੱਡੇ ਭਾਰੀ ਕਸ਼ਟ ਵਿੱਚ ਨੇ। ਇਸ ਵੇਲੇ ਬਹੁਤ ਵੱਡਾ ਭਾਰੀ ਕਸ਼ਟ ਸਾਰੇ ਸਿੰਘਾਂ ਤੇ ਆਇਆ ਹੋਇਆ।
ਮਨ ਭਾਵਤ ਭੋਜਨ ਨਾ ਲਏ,
ਕਿਸੇ ਨੂੰ ਮਨ ਭਾਉਂਦਾ ਭੋਜਨ ਨਹੀਂ ਮਿਲਦਾ, ਮਨ ਭਾਉਂਦਾ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ।
ਇਹ ਪਾਰਸ ਮੈਂ ਗੁਰ ਕੋ ਦੇ ਕੇ,
ਕਿਉਂ ਨਾ ਆ ਜਿਹੜਾ ਪਾਰਸ ਹੈ ਮੇਰੇ ਕੋਲ, ਮੈਂ ਇਹ ਪਾਰਸ ਗੁਰੂ ਕਲਗੀਧਰ ਨੂੰ ਭੇਟ ਕਰਦਿਆਂ ਦਸਵੇਂ ਪਾਤਸ਼ਾਹ ਨੂੰ ਦੇ ਦਿਆਂ।
ਦਰਦ ਸਕਲ ਬਿਨਾਸ਼ੀ ਕਹਿ ਕੇ,
ਕਿਉਂਕਿ ਸਤਿਗੁਰੂ ਜੀ ਨੂੰ ਇਹ ਪਾਰਸ ਦਿਆਂਗਾ ਤੇ ਗੁਰੂ ਘਰ ਦੀ ਗਰੀਬੀ ਦੂਰ ਹੋ ਜਾਏਗੀ ਜਿਹੜੀ ਇਸ ਵੇਲੇ ਆਈ ਹੋਈ ਹੈ। ਆ ਜਿਹੜਾ ਦਰਦ ਆਇਆ ਹੋਇਆ, ਗਰੀਬੀ ਆਈ ਹੋਈ ਹੈ, ਇਹ ਗਰੀਬੀ ਗੁਰੂ ਘਰ ਦੀ ਦੂਰ ਹੋ ਜਾਏਗੀ ਜੇ ਮੈਂ ਇਹ ਪਾਰਸ ਗੁਰੂ ਸਾਹਿਬ ਨੂੰ ਭੇਟ ਕਰ ਦਿਆਂ।
ਸੁਖ ਸੋ ਲਹਿ ਮਾ ਫਲ
ਏ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖ ਪ੍ਰਾਪਤ ਕਰਨ, ਆ ਜਿਹੜੇ ਸਾਰੇ ਸਿੰਘ ਨੇ ਇਹ ਵੀ ਸਾਰੇ ਸੁੱਖ ਦੇ ਨਾਲ ਰਹਿਣ, ਇਹਨਾਂ ਨੂੰ ਛਕਣ ਛਕਾਉਣ ਵਾਸਤੇ ਘੱਟੋ ਘੱਟ ਅੰਨ ਪਾਣੀ ਤਾਂ ਮਿਲ ਜਾਵੇ।
ਪ੍ਰਭੂ ਪ੍ਰਸੰਨ ਹੋਏ ਜਬ ਲੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਮੇਰੇ ਤੇ ਭਾਰੀ ਪ੍ਰਸੰਨ ਹੋਣਗੇ, ਕਲਗੀਧਰ ਜੀ ਵੀ ਮੇਰੇ ਤੇ ਖੁਸ਼ ਹੋਣਗੇ ਜਦੋਂ ਪਾਰਸ ਮੈਂ ਸਤਿਗੁਰੂ ਜੀ ਨੂੰ ਭੇਟ ਕਰਾਂਗਾ, ਤੇ ਦਸਵੇਂ ਪਾਤਸ਼ਾਹ ਜੀ ਵੀ ਮੇਰੇ ਤੇ ਬਹੁਤ ਪ੍ਰਸੰਨ ਹੋਣਗੇ।
ਇਹ ਵਿਚਾਰ ਤਤਕਾਲ ਨਿਗਾਸਾ,
ਇਦਾਂ ਦੀ ਵਿਚਾਰ ਕਰਕੇ ਨੇ ਆਪਣੇ ਖੀਸੇ ਚ ਲੁਕੋ ਕੇ ਰੱਖਿਆ ਸੀ ਉਹ ਪਾਰਸ, ਉਸੇ ਵਕਤ ਇਹਨੇ ਆਪਣੇ ਖੀਸੇ ਦੇ ਵਿੱਚੋਂ ਪਾਰਸ ਦਾ ਪੱਥਰ ਬਾਹਰ ਕੱਢਿਆ ਹੈ।
ਤਰਿਓ ਚਰਨ ਅਰ ਬੰਧਨ ਪਾਸਾ,
ਪਾਰਸ ਦਾ ਪੱਥਰ ਕੱਢ ਕੇ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ, ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ।
ਮਨ ਮੈਂ ਕਰ ਹੰਕਾਰ ਕਨੇਰਾ, ਹੱਥ ਜੋੜ ਬੋਲਿਓ ਤਿਸ ਬੇਰਾ,
ਪਾਰਸ ਦਾ ਪੱਥਰ ਮਹਾਰਾਜ ਜੀ ਨੂੰ ਭੇਟ ਕਰਕੇ ਨੇ ਆਪਣੇ ਮਨ ਚ ਬੜਾ ਹੰਕਾਰ ਵੀ ਕੀਤਾ ਕਿ ਮੈਂ ਏਡੀ ਕੀਮਤੀ ਚੀਜ਼ ਗੁਰੂ ਨੂੰ ਦੇ ਰਿਹਾ, ਮਨ ਚ ਹਉਮੈ ਵੀ ਆ ਗਈ ਸਿੱਖ ਦੇ ਕਿ ਏਡਾ ਵੱਡਾ ਕੀਮਤੀ ਪੱਥਰ ਪਾਰਸ ਦਾ ਜਿਹੜਾ ਗੁਰੂ ਜੀ ਨੇ ਕਦੇ ਵੇਖਿਆ ਹੀ ਨਹੀਂ ਹੋਣਾ ਉਹ ਮੈਂ ਸਤਿਗੁਰਾਂ ਨੂੰ ਭੇਟ ਕਰ ਰਿਹਾ। ਤੇ ਪੱਥਰ ਭੇਟ ਕਰਕੇ ਨਾ ਪਾਰਸ ਦਾ ਬੜੇ ਹੰਕਾਰ ਨਾਲ ਬੋਲਿਆ, ਕਹਿੰਦਾ ਗੁਰੂ ਜੀ ਆ ਮੈਂ ਤੁਹਾਨੂੰ ਪਾਰਸ ਭੇਟਾ ਕਰ ਰਿਹਾ ਹਾਂ।
ਪ੍ਰਭ ਜੀ ਇਹ ਪਾਰਸ ਮੈਂ ਦੀਨ,
ਮਹਾਰਾਜ ਜੀ ਇਹ ਪਾਰਸ ਮੈਂ ਤੁਹਾਨੂੰ ਦੇ ਰਿਹਾ, ਇਹ ਪਾਰਸ ਦਾ ਪੱਥਰ ਹੈ
ਜਿਸ ਤੇ ਸਭ ਦਰਦ ਹੋਏ ਹੀਨ।
ਮਹਾਰਾਜ ਜੀ ਇਹ ਐਸਾ ਪਾਰਸ ਦਾ ਪੱਥਰ ਹੈ ਵੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਏਗੀ ਇਹਦੇ ਨਾਲ। ਇਹ ਜਿਹੜਾ ਪਾਰਸ ਮੈਂ ਦੇ ਰਿਹਾ ਇਹਦੇ ਨਾਲ ਤੁਹਾਡੇ ਘਰ ਦਾ ਸਾਰਾ ਦਰਦ, ਘਰ ਦੀ ਜਿਤਨੀ ਗਰੀਬੀ ਹੈ ਇਹ ਦੂਰ ਹੋ ਜਾਏਗੀ।
ਸ੍ਰੀ ਗੁਰੂ ਕੋ ਕਾਜ ਸੁਧਾਰੇ,
ਮਹਾਰਾਜ ਜੀ ਤੁਹਾਡੇ ਸਾਰੇ ਕੰਮਾਂ ਨੂੰ ਇਹ ਪਾਰਸ ਦਾ ਪੱਥਰ ਸੁਧਾਰੇਗਾ। ਰੁਪਈਆ ਪੈਸਿਆਂ ਦੀ ਲੋੜ ਹੁੰਦੀ ਹੈ ਗੁਰੂ ਘਰ ਵਿੱਚ, ਮਹਾਰਾਜ ਜੀ ਇਹਦੇ ਨਾਲ ਜਿਹੜੀ ਮਰਜ਼ੀ ਚੀਜ਼ ਸੋਨਾ ਬਣਾ ਲਓ, ਮਹਾਰਾਜ ਇਹੋ ਜਿਹਾ ਇਹ ਕੀਮਤੀ ਪੱਥਰ ਹੈ।
ਕਨਤੇ ਨਾਇਨ ਦਲ ਹਾਰੇ,
ਮਹਾਰਾਜ ਜੀ ਘਰ ਦੇ ਵਿੱਚ ਵਸਤੂਆਂ ਹੋਣਗੀਆਂ ਤੇ ਤੁਰਕਾਂ ਦੇ ਕੋਲੋਂ ਵੀ ਆਪ ਜੀ ਦਾ ਦਲ ਨਹੀਂ ਹਾਰੇਗਾ, ਆਪ ਜੀ ਦੀਆਂ ਫੌਜਾਂ ਨੂੰ ਨਹੀਂ ਹਾਰਨਾ ਪਵੇਗਾ।
ਮਨ ਪਾਵਤ ਧਨ ਕਰੇ ਗੁਸਾਏ,
ਮਨ ਭਾਉਂਦਾ ਧਨ ਤੁਸੀਂ ਆਪਣੇ ਕੋਲ ਪੈਦਾ ਕਰ ਸਕਦੇ ਹੋ ਇਸ ਪਾਰਸ ਨਾਲ, ਮਨ ਭਾਉਂਦਾ ਖਜ਼ਾਨਾ ਆਪਣੇ ਘਰ ਪੈਦਾ ਕਰ ਸਕਦੇ ਹੋ।
ਦੁੱਖ ਭੁੱਖ ਸਭ ਕੋ ਦੇ ਨਾ ਗਵਾਏ,
ਮਹਾਰਾਜ ਜੀ ਜਿੰਨੇ ਸਿੰਘ ਨੇ ਇਸ ਵੇਲੇ ਦੁਖੀ ਨੇ, ਭੁੱਖੇ ਨੇ, ਇਹਨਾਂ ਦਾ ਸਾਰਾ ਦੁੱਖ ਤੇ ਭੁੱਖ ਇਸ ਪਾਰਸ ਨਾਲ ਦੂਰ ਹੋ ਜਾਏਗਾ, ਸਭ ਦੀ ਦੁੱਖ ਭੁੱਖ ਦੂਰ ਹੋ ਜਾਏਗੀ।
ਇਮ ਕਹਿ ਮਨ ਮੈਂ ਗਰਵ ਕਰੰਤਾ,
ਇੱਦਾਂ ਕਹਿ ਕੇ ਇਹਨੇ ਆਪਣੇ ਮਨ ਚ ਬੜਾ ਹੰਕਾਰ ਕੀਤਾ ਕਿ ਮੈਂ ਗੁਰੂ ਸਾਹਿਬ ਨੂੰ ਪਾਰਸ ਦੇ ਰਿਹਾ। ਉਹਨੇ ਤਾਂ ਸਤਿਗੁਰਾਂ ਨੂੰ ਇਹ ਪਾਰਸ ਗੁਰੂ ਘਰ ਨੂੰ ਗਰੀਬ ਸਮਝ ਕੇ ਦਿੱਤਾ, ਜਾਂ ਤਾਂ ਕੀਮਤੀ ਸਮਝ ਕੇ ਭੇਟਾ ਕਰਦਾ ਕਿ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ, ਪਰ ਗੁਰੂ ਘਰ ਨੂੰ ਗਰੀਬ ਸਮਝਦਿਆਂ ਹੋਇਆ ਵੀ ਗੁਰੂ ਘਰ ਦੇ ਵਿੱਚ ਦਰਦ ਹੈ, ਗਰੀਬੀ ਹੈ ਤੇ ਪਾਰਸ ਨਾਲ ਮੈਂ ਦੂਰ ਕਰਦਿਆਂ, ਇਹੋ ਜਿਹੀ ਹਉਮੈ ਰੱਖ ਕੇ ਆਪਣੇ ਮਨ ਵਿੱਚ ਦਾਤਾ ਬਣ ਕੇ ਗੁਰੂ ਘਰ ਨੂੰ ਨੀਵਾਂ ਸਮਝ ਕੇ ਆਪ ਦਾਤਾ ਬਣ ਕੇ ਹੰਕਾਰ ਦੇ ਨਾਲ ਇਹ ਪਾਰਸ ਦੇ ਰਿਹਾ।
ਮੈਂ ਗੁਰ ਪਰ ਉਪਕਾਰ ਤਰੰਤਾ,
ਸੋਚਦਾ ਮੈਂ ਗੁਰੂ ਤੇ ਬੜਾ ਵੱਡਾ ਉਪਕਾਰ ਕਰ ਰਿਹਾ, ਏਦਾਂ ਦੀ ਸੋਚ ਇਹਦੇ ਅੰਦਰ ਆ ਗਈ। ਜਦੋਂ ਹੰਕਾਰ ਆ ਜਾਂਦਾ ਨਾ ਕਿਸੇ ਮਨੁੱਖ ਦੇ ਹਿਰਦੇ ਵਿੱਚ ਤੇ ਉਹ ਹੰਕਾਰ ਮਤ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ ਹੈ। ਹਉਮੈ ਦਾ ਪੜਦਾ ਇਹੋ ਜਿਹਾ ਭਿਆਨਕ ਹੁੰਦਾ ਵੀ ਮਤ ਤੇ ਜਦੋਂ ਪੈ ਜਾਏ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਉਸ ਮਨੁੱਖ ਦੀ। ਹੁਣ ਹਉਮੈ ਦਾ ਪੜਦਾ ਹੀ ਮਤ ਤੇ ਪਿਆ, ਜਿਹਨੇ ਸਤਿਗੁਰਾਂ ਦੀ ਮਹਿਮਾ ਤੋਂ ਅਣਜਾਣ ਬਣਾ ਦਿੱਤਾ ਕਿ ਸਤਿਗੁਰੂ ਜੀ ਤਾਂ ਆਪਣੀ ਦ੍ਰਿਸ਼ਟੀ ਕਰਨ ਤੇ ਸਾਰੀ ਧਰਤੀ ਸੋਨੇ ਦੀ ਬਣਾ ਦੇਣ, ਉਹਨਾਂ ਦੀ ਤਾਂ ਦ੍ਰਿਸ਼ਟੀ ਪਾਰਸ ਹੈ, ਉਹ ਤਾਂ ਆਪਣੀ ਦ੍ਰਿਸ਼ਟੀ ਨਾਲ ਹੀ ਸਾਰੀ ਧਰਤੀ ਪਾਰਸ ਕਰ ਸਕਦੇ ਨੇ, ਸਾਰੀ ਧਰਤੀ ਸੋਨਾ ਬਣਾ ਸਕਦੇ ਨੇ, ਕਿਸੇ ਪੱਥਰ ਨੂੰ ਵੀ ਪਾਰਸ ਬਣਾ ਸਕਦੇ ਨੇ। ਹੁਣ ਇਹ ਸੋਚਣ ਲੱਗਾ ਵੀ ਮੈਂ ਗੁਰੂ ਤੇ ਬੜਾ ਵੱਡਾ ਭਾਰੀ ਪਰ ਉਪਕਾਰ ਕੀਤਾ ਹੈ।
ਗਿਆਨ ਰਿਦੇ ਕੀ ਕਰ ਮੈਂ ਗਯੋ,
ਸਤਿਗੁਰੂ ਜੀ ਨੇ ਇਹਦੇ ਮਨ ਦੀ ਜਾਣ ਲਈ, ਕਲਗੀ ਧਰ ਜਾਣੀ ਜਾਣ ਨੇ, ਅੰਤਰਯਾਮੀ ਨੇ, ਮਹਾਰਾਜ ਜੀ ਸਭ ਕੁਝ ਜਾਣਦੇ ਨੇ। ਉਸੇ ਵਕਤ ਇਹਦੇ ਮਨ ਦੇ ਅੰਦਰ ਜਿਹੜਾ ਇਹ ਹੰਕਾਰ ਆਇਆ ਉਹ ਦਸਵੇਂ ਪਾਤਸ਼ਾਹ ਜੀ ਜਾਣ ਗਏ।
ਨਿੱਕੀ ਰੀਤ ਸੋ ਪਾਰਸ ਲਿਓ,
ਮਹਾਰਾਜ ਜੀ ਨੇ ਉਹ ਪਾਰਸ ਦਾ ਪੱਥਰ ਆਪਣੇ ਹੱਥ ਵਿੱਚ ਫੜਿਆ ਔਰ ਉਹਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੇਖਿਆ।
ਪੁੰਨ ਜਲ ਮੈਂ ਸੋ ਦਿਓ ਬਗਾਏ, ਜੈ ਤੇ ਖੋਜੇ ਹੱਥ ਨਾ ਆਏ।
ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਇੱਕ ਡੂੰਘਾ ਜਲ ਦਾ ਤਾਲ ਸੀ, ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਪਾਰਸ ਉਹਦੇ ਵਿੱਚ ਸੁੱਟ ਦਿੱਤਾ। ਬੜਾ ਡੂੰਘਾ ਪਾਣੀ ਸੀ ਵੀ ਜਿਹਦੇ ਵਿੱਚੋਂ ਮੁੜ ਕੇ ਉਹ ਪੱਥਰ ਮਿਲੇ ਨਾ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪਾਰਸ ਦਾ ਪੱਥਰ ਸੁੱਟ ਦਿੱਤਾ।
ਕਿਰਤ ਸਿੱਖ ਪਇਓ ਹੈਰਾਨਾ,
ਜਿਹੜੇ ਸਿੱਖ ਨੇ ਪਾਰਸ ਭੇਟਾ ਕੀਤਾ ਸੀ ਉਹ ਵੇਖ ਕੇ ਹੱਕਾ ਬੱਕਾ ਰਹਿ ਗਿਆ, ਉਹਦੇ ਤੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ ਕਿ ਏਡਾ ਕੀਮਤੀ ਪਾਰਸ ਦਾ ਪੱਥਰ ਗੁਰਦੇਵ ਨੇ ਪਾਣੀ ਚ ਸੁੱਟ ਦਿੱਤਾ, ਵੀ ਜਿਹੜਾ ਵਿੱਚੋਂ ਲੱਭੇ ਵੀ ਨਾ ਮੁੜ ਕੇ ਇਹੋ ਜਿਹੇ ਪਾਣੀ ਵਿੱਚ ਸੁੱਟ ਦਿੱਤਾ। ਬਹੁਤ ਜ਼ਿਆਦਾ ਹੈਰਾਨ ਹੋਇਆ ਉਹ ਸਿੱਖ।
ਇੱਕ ਟੱਕ ਪ੍ਰਭ ਕੋ ਦੇਖਣ ਕੀਨਾ,
ਇੱਕ ਟੱਕੀ ਲਾ ਕੇ ਗੁਰੂ ਕਲਗੀਧਰ ਪਾਤਸ਼ਾਹ ਵੱਲ ਵੇਖੀ ਜਾਵੇ, ਮਹਾਰਾਜ ਜੀ ਵੱਲ ਵੇਖੀ ਜਾਵੇ ਕਿ ਸਤਿਗੁਰਾਂ ਨੇ ਕੀ ਕੀਤਾ।
ਵਸਤੇ ਅਮੋਲਕ ਦੁਰਲਭ ਭਾਰੇ,
ਬੜੀ ਕੀਮਤੀ ਤੇ ਅਮੋਲਕ ਵਸਤੂ ਸੀ ਇਹ ਪਾਰਸ, ਦੁਰਲਭ ਸੀ, ਜਿਹਦਾ ਕੋਈ ਮੁੱਲ ਹੀ ਨੀ ਰੁਪਈਏ ਦੇ ਕੇ ਵੀ ਨੀ ਪ੍ਰਾਪਤ ਹੁੰਦੀ
ਕਿ ਤੂੰ ਨਾ ਪਈਏ ਤੇ ਜਗਤ ਮਜਾਰੇ
ਸਾਰੇ ਸੰਸਾਰ ਦੇ ਵਿੱਚੋਂ ਇਹੋ ਜਿਹਾ ਪਾਰਸ ਕਿਤੇ ਨੀ ਮਿਲਦਾ ਇਹੋ ਜਿਹੇ ਪਾਰਸ ਦੀ ਕਿਤੇ ਪ੍ਰਾਪਤੀ ਨੀ ਹੁੰਦੀ
ਤਿਸ ਕੀ ਕੀਮਤ ਗੁਰੂ ਨਾ ਜਾਣੇ
ਕੀਮਤੀ ਪਾਰਸ ਮੈਂ ਗੁਰੂ ਨੂੰ ਦਿੱਤਾ ਤੇ ਸਤਿਗੁਰਾਂ ਨੇ ਉਹਦੀ ਕੀਮਤ ਹੀ ਨੀ ਜਾਣੀ ਗੁਰੂ ਨੇ ਉਸ ਪਾਰਸ ਦੀ ਕੀਮਤ ਨਹੀਂ ਜਾਣੀ
ਪਾਹਨ ਸਮ ਗੇਰੇ ਵਿੱਚ ਪਾਨੇ
ਛੋਟੀ ਜਿਹੀ ਪੱਥਰੀ ਸੁੱਟ ਦੇਈਦੀ ਆ ਪਾਣੀ ਚ ਏਦਾਂ ਪੱਥਰ ਸਮਾਨ ਜਾਣ ਕੇ ਉਸ ਪਾਰਸ ਨੂੰ ਪਾਣੀ ਵਿਚ ਸਤਿਗੁਰਾਂ ਨੇ ਸੁੱਟ ਦਿੱਤਾ ਹੈ
ਕਿਉਂ ਮੈਂ ਜੀਓ ਬੇਸੂਰਤ ਕਨੋ
ਸੋਚਦਾ ਝੂਰਦਾ ਆਪਣੇ ਮਨ ਵਿਚ ਭਲਾ ਮੈਂ ਇਹ ਸਤਿਗੁਰਾਂ ਨੂੰ ਕਿਉਂ ਭੇਟਾ ਕਰਨਾ ਸੀ ਇਹ ਪਾਰਸ ਮੈਂ ਗੁਰੂ ਜੀ ਨੂੰ ਕਾਹਨੂੰ ਦੇਣਾ ਸੀ ਜੇ ਗੁਰੂ ਜੀ ਨੇ ਏਦਾਂ ਪਾਣੀ ਚ ਸੁੱਟਣਾ ਸੀ
ਭਇਓ ਚਿੰਤ ਬਸ ਕੈਦੀ ਮਨੋ
ਮਨ ਦੇ ਵਿਚ ਬੜੀ ਭਾਰੀ ਚਿੰਤਾ ਸਿੱਖ ਦੇ ਚੱਲਣ ਲੱਗ ਪਈ ਮਾਨੋ ਜਿਵੇਂ ਚਿੰਤਾ ਦਾ ਕੈਦੀ ਬਣ ਗਿਆ ਹੋਵੇ ਜਿਵੇਂ ਚਿੰਤਾ ਦਾ ਹੀ ਕੈਦੀ ਬਣ ਗਿਆ ਹੋਵੇ
ਔਰ ਸੰਤਾਪ ਮਿਟ ਬੇ ਕਾਰਨ ਸ਼੍ਰੀ ਪ੍ਰਭ ਕੀਨੋ ਬਾਕ ਉਚਾਰਨ
ਹੁਣ ਇਹਦਾ ਚਿਹਰਾ ਮਹਾਰਾਜ ਜੀ ਨੇ ਵੇਖ ਲਿਆ ਵੀ ਇਹਦੇ ਹਿਰਦੇ ਚ ਪਛਤਾਵਾ ਚੱਲ ਰਿਹਾ ਚਿੰਤਾ ਦੇ ਵਿਚ ਇਹਦਾ ਹਿਰਦਾ ਗਲਤ ਹੋ ਰਿਹਾ ਇਹਦੇ ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਹਦੇ ਮਨ ਦਾ ਸੰਤਾਪ ਦੂਰ ਕਰਨ ਵਾਸਤੇ ਬੋਲੇ
ਕਹਾਂ ਦਰਬ ਤੇਰੋ ਕੁਛ ਗਏ
ਮਹਾਰਾਜ ਜੀ ਕਹਿੰਦੇ ਉਹ ਭਾਈ ਸਿੱਖਾ ਤੇਰਾ ਕੋਈ ਪੈਸਾ ਗਵਾਚ ਗਿਆ ਤੇਰਾ ਕੋਈ ਧਨ ਗਵਾਚ ਗਿਆ ਤੇਰੇ ਕੋਈ ਰੁਪਈਏ ਚਲੇ ਗਏ ਨੇ
ਮੁੱਖ ਮੁਰਝਾਏ ਬੇਸੂਰਤ ਭਇਓ
ਤੇਰਾ ਚਿਹਰਾ ਇਕਦਮ ਮੁਰਝਾ ਗਿਆ ਮਨ ਦੇ ਵਿਚ ਲੱਗਦਾ ਤੂੰ ਬੜਾ ਵੱਡਾ ਭਾਰੀ ਚੋਰਾ ਕਰ ਰਿਹਾ
ਪੱਥਰੀ ਅਰਪਣ ਕਰ ਧਰ ਪਾਏ
ਸਾਨੂੰ ਇੱਕ ਪੱਥਰੀ ਭੇਟਾ ਕੀਤੀ ਸੀ ਇਹ ਪੱਥਰੀ ਤੂੰ ਭਾਵਨਾ ਨਾਲ ਸਾਨੂੰ ਅਰਪਣ ਕੀਤੀ ਸੀ
ਲੱਖੀ ਨਿਕੰਮੀ ਦੇਈ ਬਗਾਏ
ਉਹ ਪੱਥਰੀ ਅਸੀਂ ਨਿਕੰਮੀ ਸਮਝ ਕੇ ਵੀ ਇਹ ਸਾਡੇ ਕਿਸੇ ਕੰਮ ਦੀ ਨਹੀਂ ਅਸੀਂ ਵਗਾ ਕੇ ਸੁੱਟ ਦਿੱਤੀ ਹੈ ਉਹ ਪਾਣੀ ਦੇ ਵਿਚ ਰੋੜ ਦਿੱਤੀ ਹੈ
ਕਰ ਜੋਰਤ ਸਿੱਕਾ ਤੇ ਅਗੇਰੇ
ਮਹਾਰਾਜ ਜੀ ਨੇ ਜਦੋਂ ਕਿਹਾ ਨਾ ਜੀ ਉਹ ਪੱਥਰੀ ਜੀ ਤੂੰ ਸਾਨੂੰ ਦਿੱਤੀ ਮਹਾਰਾਜ ਜੀ ਜਾਣ ਬੁੱਝ ਕੇ ਉਹਨੂੰ ਪਾਰਸ ਨਹੀਂ ਕਿਹਾ ਮਹਾਰਾਜ ਕਹਿੰਦੇ ਉਹ ਪੱਥਰੀ ਜੀ ਸੀ ਅਸੀਂ ਨਿਕੰਮੀ ਸਮਝ ਕੇ ਸੁੱਟ ਦਿੱਤੀ ਹੈ ਸਿੱਖ ਨੇ ਹੱਥ ਜੋੜੇ ਸੁਣ ਕੇ ਮਹਾਰਾਜ ਜੀ ਦੇ ਬਚਨ ਤੇ ਕਹਿਣ ਲੱਗਾ
ਪੱਥਰੀ ਜਿਨ ਜਾਨੋ ਗੁਰ ਮੇਰੇ
ਲੱਗਾ ਹੇ ਸਤਿਗੁਰੂ ਜੀ ਜਿਹਨੂੰ ਤੁਸੀਂ ਪੱਥਰੀ ਸਮਝ ਰਹੇ ਹੋ ਕਿ ਉਹ ਕੇਵਲ ਨਿੱਕੀ ਜੀ ਪੱਥਰੀ ਹੈ
ਮੈਂ ਅਵਨੀ ਥਲ ਮੈਂ ਕਿਸ ਥਾਨਾ
ਮਹਾਰਾਜ ਇਹੋ ਜੀ ਪੱਥਰੀ ਸਾਰੀ ਧਰਤੀ ਵਿਚ ਕਿਤੋਂ ਨੀ ਮਿਲਦੀ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ
ਇਹ ਪਾਰਸ ਜਾਨੋ ਗੁਣਵਾਨਾ
ਇਹ ਮਹਾਰਾਜ ਇਹ ਪੱਥਰੀ ਨਹੀਂ ਸੀ ਇਹ ਪਾਰਸ ਦਾ ਪੱਥਰ ਸੀ ਜਿਹਦੇ ਵਿਚ ਬੜੇ ਭਾਰੀ ਗੁਣ ਹੁੰਦੇ ਨੇ ਐਸਾ ਪਾਰਸ ਸੀ
ਬਾਜੀ ਬਾਰਨ ਵੀਰ ਮਿਸਾਲੇ
ਮਹਾਰਾਜ ਇਹਦੇ ਵਿਚ ਬੜੀ ਕਲਾ ਸੀ ਇਹ ਤਾਂ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ ਸੀ ਇਹ ਪਾਰਸ ਮਹਾਰਾਜ ਮੈਂ ਤਾਂ ਗੁਰੂ ਘਰ ਦੇ ਵਿਚ ਗੁਰੂ ਘਰ ਦੀ ਦਸ਼ਾ ਵੇਖੀ ਤੁਹਾਡੇ ਘੋੜੇ ਹਾਥੀ ਤੁਹਾਡੇ ਸੂਰਮੇ ਇਹ ਜਿੰਨੇ ਵੀ ਨੇ ਨਾ ਸਾਰਿਆਂ ਵੱਲ ਵੇਖਿਆ ਸੀ
ਦੇਖੇ ਛੁਤ ਸਵੈ ਜਨ ਜਾਲੇ
ਮੈਂ ਦੇਖਿਆ ਕਿ ਸਾਰੇ ਭੁੱਖ ਦੇ ਨਾਲ ਦੁਖੀ ਨੇ ਸਾਰਿਆਂ ਨੂੰ ਡਾਢੀ ਭੁੱਖ ਸਤਾ ਰਹੀ ਹੈ ਤੇ ਸਭ ਨੂੰ ਭੁੱਖਿਆਂ ਵੇਖ ਕਰਕੇ
ਲੜਤ ਕਨੋ ਤੁਰਕਨ ਕੇ ਸੰਗ
ਵੇਖਿਆ ਵੀ ਇਹ ਤੁਰਕਾਂ ਦੇ ਨਾਲ ਲੜ ਰਹੇ ਨੇ ਸਿੰਘ ਬਹੁਤ ਵੱਡਾ ਭਾਰੀ ਜੰਗ ਚੱਲ ਰਿਹਾ
ਜਾਨੀ ਦਾਰਿਦ ਕੇਰ ਪ੍ਰਸੰਗ
ਮੈਂ ਘਰ ਦੇ ਵਿਚ ਦਾਰਿਦ ਵੇਖਿਆ ਗਰੀਬੀ ਵੇਖੀ ਲੰਗਰ ਪ੍ਰਸ਼ਾਦਾ ਜਿਹੜਾ ਉਹ ਮਸਤਾਨਾ ਵੇਖਿਆ
ਦੇਹੂ ਗੁਰ ਕੋ ਦਰਬੇ ਉਪਾਵੈ
ਮੈਂ ਉਸ ਵਕਤ ਸੋਚਿਆ ਵੀ ਚਲੋ ਗੁਰੂ ਸਾਹਿਬ ਜੀ ਨੂੰ ਇਹ ਪਾਰਸ ਭੇਟਾ ਕਰ ਦਿੰਨਾ ਇਹਦੇ ਨਾਲ ਮਹਾਰਾਜ ਜੀ ਦੇ ਕੋਲ ਰੁਪਈਆ ਪੈਸਾ ਜਿਹੜਾ ਹੈ ਉਹ ਵੱਧ ਹੋ ਜਾਏਗਾ ਖਜ਼ਾਨਾ ਵਾਧੂ ਆ ਜਾਏਗਾ
ਰੱਖ ਸੈਨਾ ਬੜ ਜੰਗ ਮਚਾਵੈ
ਸਤਿਗੁਰੂ ਜੀ ਵੱਡੀਆਂ ਫੌਜਾਂ ਭਰਤੀ ਕਰਨਗੇ ਤੇ ਫੌਜ ਭਰਤੀ ਕਰਕੇ ਵੱਡਾ ਭਾਰੀ ਜੰਗ ਮਚਾਉਣਗੇ
ਸਕਲ ਜਗਤ ਵੈ ਅਨੁਸਾਰੇ
ਸਾਰਾ ਸੰਸਾਰ ਤੁਹਾਡੇ ਅਨੁਸਾਰ ਹੋ ਜਾਏਗਾ ਇਸ ਪਾਰਸ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਖਜ਼ਾਨਾ ਬਣਾ ਲੈਂਦੇ ਹੁਣ ਜਿਹਦੇ ਕੋਲ ਰੁਪਈਏ ਹੋਣ ਉਹ ਜਿੰਨਾ ਕੁਝ ਮਰਜ਼ੀ ਆਪਣੇ ਅਧੀਨ ਕਰ ਲੈ ਸਾਰਾ ਜਗਤ ਤੁਹਾਡੇ ਅਨੁਸਾਰ ਹੋ ਜਾਣਾ ਸੀ
ਜਿਸ ਕੋ ਚਾਹੇ ਰੱਖੇ ਦੇ ਮਾਰੇ
ਚਾਹੇ ਮਰਜ਼ੀ ਤੁਸੀਂ ਰੱਖਦੇ ਜਿਸ ਨੂੰ ਚਾਹੇ ਤੁਸੀਂ ਮਰਜ਼ੀ ਮਾਰ ਦੇ
ਰਾਵਣ ਕੇਰੀ ਕਿਰਤ ਅਬ ਐਸੇ
ਅੱਜ ਤੁਸੀਂ ਇਹੋ ਜਿਹਾ ਕੰਮ ਕੀਤਾ ਇਹੋ ਜਿਹੀ ਕਿਰਤ ਕੀਤੀ ਹੈ
ਗਿਰੇ ਪਾਰਸ ਪਾਹਨ ਜੈਸੇ
ਪਾਰਸ ਦਾ ਪੱਥਰ ਏਦਾਂ ਸੁੱਟ ਦਿੱਤਾ ਜਿਵੇਂ ਕੋਈ ਪੱਥਰ ਸੁੱਟੀ ਦਾ ਏਦਾਂ ਤੁਸੀਂ ਪਾਰਸ ਵਗਾਹ ਮਾਰਿਆ ਮਹਾਰਾਜ ਜਿਹੜਾ ਹੁਣ ਲੱਭਣਾ ਨਹੀਂ ਮੁੜ ਕੇ ਪ੍ਰਾਪਤ ਨਹੀਂ ਹੋਣਾ ਪੱਥਰ ਦੇ ਸਮਾਨ ਤੁਸੀਂ ਸੁੱਟ ਦਿੱਤਾ ਹੈ
ਸੁਣ ਗੁਰ ਸਿੱਥਲ ਹੋਏ ਕਰ ਕਹਿਓ
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਜਦੋਂ ਸਿੱਖ ਦੇ ਬਚਨ ਸੁਣੇ ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ
ਸੋ ਹਮਨੇ ਪਾਰਸ ਨੈ ਲਿਓ
ਮਹਾਰਾਜ ਜੀ ਢਿੱਲੇ ਜੇ ਹੋ ਕੇ ਨਾ ਜਾਣ ਬੁੱਝ ਕੇ ਮਹਾਰਾਜ ਜੀ ਨੇ ਢਿੱਲਾ ਜਿਹਾ ਮੂੰਹ ਕਰ ਲਿਆ ਤੇ ਢਿੱਲਾ ਜਿਹਾ ਮੂੰਹ ਕਰਕੇ ਗੁਰਦੇਵ ਕਹਿੰਦੇ ਸਿੱਖਾ ਅੱਛਾ ਉਹ ਪਾਰਸ ਸੀ ਮਹਾਰਾਜ ਜੀ ਬੜੀ ਹੈਰਾਨੀ ਦੇ ਨਾਲ ਮਹਾਰਾਜ ਜੀ ਕਹਿੰਦੇ ਸਿੱਖਾ ਉਹ ਪਾਰਸ ਸੀ ਸਾਨੂੰ ਨੀ ਪਤਾ ਲੱਗਾ ਵੀ ਉਹ ਪਾਰਸ ਸੀ
ਜੇ ਕੀਮਤ ਜਾਣਤ ਬਡਤਾ ਤੂੰ ਕਿਉਂ ਗੇਰ ਦੇ ਜਲ ਮਾਏ
ਜਾਣ ਬੁੱਝ ਕੇ ਨਾ ਭੋਲੇ ਜੇ ਬਣੇ ਹੋਏ ਕਹਿੰਦੇ ਸਿੱਖਾ ਸਾਨੂੰ ਨੀ ਸੀ ਪਤਾ ਵੀ ਉਹ ਪਾਰਸ ਸੀ ਜੇ ਸਾਨੂੰ ਪਤਾ ਹੁੰਦਾ ਵੀ ਏਡਾ ਕੀਮਤੀ ਪਾਰਸ ਹੈ ਤੇ ਫਿਰ ਅਸੀਂ ਭਲਾ ਪਾਣੀ ਚ ਕਾਹਨੂੰ ਸੁੱਟਣਾ ਸੀ ਵੇਖੋ ਮਹਾਰਾਜ ਜੀ ਸਿੱਖ ਦੇ ਉੱਤੇ ਇਹ ਬਚਨ ਇਸ ਕਰਕੇ ਕਹਿ ਰਹੇ ਨੇ ਵੀ ਸਿੱਖ ਨੂੰ ਸਮਝ ਆ ਜਾਏ ਇਹਨੂੰ ਸੋਝੀ ਆ ਜਾਏ ਵੀ ਇਹਦੇ ਅੰਦਰੋਂ ਹੰਕਾਰ ਨਿਕਲ ਜਾਏ ਤੇ ਸਿੱਖ ਤਾਂ ਆਪਣੇ ਵੱਲੋਂ ਦੱਸ ਰਿਹਾ ਸੀ ਵੀ ਗੁਰੂ ਸਾਹਿਬ ਜੀ ਤੁਹਾਨੂੰ ਪਤਾ ਨਹੀਂ ਸੀ ਮਹਾਰਾਜ ਜੀ ਵੀ ਅੱਗੋਂ ਓਦਾਂ ਦੇ ਹੀ ਬਣ ਗਏ ਵੀ ਵਾਕਈ ਸਾਨੂੰ ਪਤਾ ਨਹੀਂ ਸੀ ਸਭ ਕੁਝ ਜਾਣਦੇ ਹੋਏ ਵੀ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਵੀ ਇੰਨਾ ਕੀਮਤੀ ਆ ਉਹ ਪੱਥਰ ਪਾਰਸ ਦਾ ਤੇ ਅਸੀਂ ਉਹਨੂੰ ਪਾਣੀ ਵਿੱਚ ਭਲਾ ਕਿਉਂ ਸੁੱਟਦੇ
ਅਬ ਚਿੰਤਾ ਨਿਜ ਦ੍ਰਿਦੇ ਵਿਸਾਰੋ
ਚਲੋ ਹੁਣ ਸਿੱਖਾ ਜੋ ਹੋਇਆ ਸੋ ਹੋ ਗਿਆ ਹੁਣ ਤਾਂ ਸੁੱਟ ਦਿੱਤਾ ਹੁਣ ਤੂੰ ਆਪਣੇ ਮਨ ਦੀ ਜਿਹੜੀ ਚਿੰਤਾ ਹੈ ਨਾ ਉਹ ਹੁਣ ਦੂਰ ਕਰ ਦੇ
ਪਾਰਸ ਹਮਰੋ ਦੇ ਵਿਚਾਰੋ
ਇਹਦਾ ਸਮਝ ਵੀ ਸਾਡੀ ਜਿਹੜੀ ਇਹ ਦੇਹ ਹੈ ਨਾ ਸਾਡਾ ਜਿਹੜਾ ਇਹ ਸਰੀਰ ਹੈ ਇਹ ਵੀ ਪਾਰਸ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਉਹ ਪਾਰਸ ਹੁਣ ਚਲਾ ਸੋ ਚਲਾ ਗਿਆ ਤੂੰ ਸਾਡੀ ਦੇਹ ਨੂੰ ਹੀ ਪਾਰਸ ਸਮਝ ਲੈ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਣਾ ਚਾਹੁੰਦੇ ਨੇ ਸਿੱਖ ਨੂੰ ਕਿ ਸਿੱਖਾ ਸਿੱਖ ਵਾਸਤੇ ਗੁਰੂ ਹੀ ਪਾਰਸ ਹੈ ਸਿੱਖ ਵਾਸਤੇ ਗੁਰੂ ਹੀ ਪਾਰਸ ਹੈ ਕਿਉਂਕਿ ਸਤਿਗੁਰੂ ਐਸਾ ਪਾਰਸ ਹੈ ਜਿਸ ਨੂੰ ਛੂ ਕੇ ਗਲਿਆ ਸੜਿਆ ਨਿਕੰਮਾ ਲੋਹਾ ਜਿਹੜਾ ਕਿਤੇ ਕੰਮ ਨਹੀਂ ਆਉਂਦਾ ਸੋਨਾ ਬਣ ਜਾਂਦਾ ਇਸੇ ਤਰ੍ਹਾਂ ਜਿਹੜਾ ਸਿੱਖ ਜਿਹੜਾ ਗਿਆਨ ਤੋਂ ਧਿਆਨ ਤੋਂ ਕਰਮਾਂ ਤੋਂ ਹੀਣਾ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਉਹ ਵੀ ਉਸ ਪਾਰਸ ਨਾਲ ਜੁੜ ਕੇ ਸੋਨਾ ਰੂਪ ਹੋ ਜਾਂਦਾ ਆਰਾਮ ਪਾਰਸ ਚੰਦਨ ਹਮ ਕਾਸ਼ਟ ਲੋਸਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਸਤਿਗੁਰੂ ਜੀ ਪਾਰਸ ਹਨ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਛੂ ਕੇ ਸਵਰਨ ਬਣ ਜਾਈਦਾ ਹੈ ਮਹਾਰਾਜ ਜੀ ਕਹਿੰਦੇ ਸਿੱਖਾ ਚਲੋ ਉਹ ਪਾਰਸ ਤਾਂ ਚਲਾ ਗਿਆ ਤੂੰ ਹੁਣ ਜਿਹੜੀ ਸਾਡੀ ਦੇਹ ਹੈ ਨਾ ਇਸੇ ਨੂੰ ਪਾਰਸ ਸਮਝ ਲੈ
ਸਭ ਮਾਇਆ ਜਿਨ ਕੇ ਅਨਸਾਰੇ
ਪਾਰਸ ਤਾਂ ਕੱਲਾ ਧਾਤਾਂ ਨੂੰ ਸੋਨਾ ਬਣਾਉਂਦਾ ਸਾਡੀ ਦੇਹ ਨੂੰ ਤੂੰ ਪਾਰਸ ਸਮਝ ਲੈ ਜਿਸ ਨੇ ਸੰਸਾਰ ਦੀ ਸਾਰੀ ਮਾਇਆ ਨੂੰ ਆਪਣੇ ਕੰਟਰੋਲ ਚ ਕੀਤਾ ਹੋਇਆ ਜਿਤਨੀ ਵੀ ਮਾਇਆ ਚਾਹੇ ਉਹ ਰੁਪਈਏ ਪੈਸੇ ਨੇ ਚਾਹੇ ਉਹ ਬਾਹਰ ਦੀ ਮਾਇਆ ਜਿੰਨੀ ਵੀ ਮਾਇਆ ਹੈ ਉਹ ਸਾਰੀ ਅਸੀਂ ਆਪਣੇ ਕਾਬੂ ਵਿੱਚ ਕੰਟਰੋਲ ਵਿੱਚ ਕੀਤੀ ਹੋਈ ਹੈ
ਚਾਹੇ ਦੇਤ ਚਾਹੇ ਛੀਨੇ ਸਾਰੇ
ਚਾਹੇ ਅਸੀਂ ਕਿਸੇ ਨੂੰ ਦੇ ਦਈਏ ਤੇ ਚਾਹੇ ਕਿਸੇ ਕੋਲੋਂ ਸਾਰੀ ਖੋਹ ਲਈਏ ਇਹ ਤਾਕਤ ਸਾਡੇ ਕੋਲ ਪਰਮੇਸ਼ਰ ਨੇ ਦਿੱਤੀ ਹੋਈ ਹੈ
ਸੁਣ ਸਿੱਖ ਤੂਸ਼ਣ ਮਨ ਮੈਂ ਰਿਓ
ਇਹ ਸੁਣ ਕੇ ਮਹਾਰਾਜ ਜੀ ਦੇ ਬਚਨ ਉਹ ਸਿੱਖ ਸੁਣ ਕੇ ਚੁੱਪ ਕਰ ਰਿਹਾ
ਮਾਲਕ ਸੁਣ ਸਿੱਖ ਤੂਸ਼ਣ ਮਨ ਮੈਂ ਕਹਿਓ ਕਿਮ ਜਾਣੈ ਕੁਝ ਹਮ ਨੈ ਲਿਓ
ਉਸ ਵੇਲੇ ਮਨ ਚ ਸੋਚਦਾ ਤੇ ਆਪਣੇ ਮਨ ਚ ਹੀ ਕਹਿੰਦਾ ਓਦਾਂ ਤਾਂ ਨੀ ਬੋਲਿਆ ਸਤਿਗੁਰਾਂ ਨੂੰ ਮਨ ਚ ਹੀ ਕਹਿੰਦਾ ਕਹਿੰਦਾ ਮੈਂ ਕਿਵੇਂ ਜਾਣਾ ਵੀ ਗੁਰੂ ਦੀ ਦੇਹ ਪਾਰਸ ਹੈ ਅਸੀਂ ਕਿਹੜਾ ਵੇਖ ਲਈ ਹੈ ਸੋਚਦਾ ਮਨ ਵਿੱਚ ਹੀ, ਆਪਣੇ ਮਨ ਚ ਹੀ ਕਹਿੰਦਾ ਮੈਂ ਕਿਵੇਂ ਮਰ ਲਾਂ, ਵੀ ਗੁਰੂ ਪਾਰਸ ਹੈ, ਗੁਰੂ ਦੀ ਦੇਹ ਪਾਰਸ ਹੈ। ਮੈਂ ਤਾਂ ਕਦੇ ਵੇਖਿਆ ਨੀ ਵੀ ਗੁਰੂ ਨੇ ਕਿਸੇ ਚੀਜ਼ ਨੂੰ ਸੋਨਾ ਬਣਾ ਦਿੱਤਾ ਹੋਵੇ। ਇਹਦਾ ਆਪਣੇ ਮਨ ਚ ਹੀ ਕਹਿ ਰਿਹਾ, ਆਪਣੇ ਮਨ ਚ ਹੀ ਸੋਚ ਰਿਹਾ।
ਸਕਲ ਜਗਤ ਕੇ ਮਾਲਕ ਜੋਏ ਤੋ ਪਾਰਸ ਦੇਖ ਰਾਮ ਹੈ ਤੋਏ।
ਸਾਰੇ ਜਗਤ ਦੇ ਮਾਲਕ ਨੇ ਗੁਰੂ ਜੀ, ਤੇ ਮੈਨੂੰ ਉਹ ਪਾਰਸ ਵਿਖਾ ਦੇਣ ਜਿਹੜਾ ਪਾਰਸ ਸੁੱਟ ਦਿੱਤਾ ਹੈ।
ਕਹਿ ਪਾਰਸ ਸਮ ਛੂਏ ਕਹਿ ਕਹੋ,
ਤੇ ਜਾਂ ਫਿਰ ਪਾਰਸ ਦੇ ਸਮਾਨ ਆਪਣਾ ਹੱਥ ਕਿਸੇ ਚੀਜ਼ ਨੂੰ ਛੁਆ ਦੇਣ।
ਕੰਚਨ ਕਰੇ ਬਨਾਵੇ ਤਾਂ
ਉਹਨੂੰ ਆਪਣੇ ਹੱਥ ਨਾਲ ਛੂ ਕੇ ਸੋਨਾ ਬਣਾ ਦੇਣ, ਵਿਖਾ ਦੇਣ ਕਿ ਗੁਰੂ ਦੀ ਦੇਹ ਪਾਰਸ ਹੈ। ਮੈਂ ਤਾਂ ਮੰਨਾ ਗੁਰੂ ਦੀ ਦੇਹ ਪਾਰਸ ਹੈ।
ਪਤਾ ਦੇ ਮੇਰੇ ਤਬ ਆਵੇ,
ਮੇਰੇ ਮਨ ਚ ਇਸ ਗੱਲ ਦਾ ਨਿਸ਼ਚਾ ਆਵੇਗਾ, ਮੇਰੇ ਮਨ ਵਿਚ ਇਸ ਗੱਲ ਦੀ ਪ੍ਰਤੀਤ ਆਵੇਗੀ।
ਬਿਨ ਦੇਖੇ ਕਿ ਮਨ ਪਤੀ ਆਵੇ,
ਵੇਖਿਆ ਮੈਂ ਕਿਵੇਂ ਮੰਨ ਲਵਾਂ, ਕਿਵੇਂ ਇਸ ਗੱਲ ਤੇ ਯਕੀਨ ਕਰ ਲਵਾਂ।
ਤਿਆਗ ਗਿਣਤੀ ਬੋ ਕਰਕੇ,
ਸਿੱਖ ਆਪਣੇ ਮਨ ਵਿਚ ਕਈ ਤਰ੍ਹਾਂ ਦੀਆਂ ਏਦਾਂ ਦੀਆਂ ਗਿਣਤੀਆਂ ਗਿਣਨ ਲੱਗਾ।
ਬੈਠ ਰਹੋ ਚਿਤ ਚਿੰਤਾ ਧਾਰ ਕੇ,
ਮਨ ਵਿਚ ਵੱਡੀ ਭਾਰੀ ਚਿੰਤਾ ਧਾਰਨ ਕਰਕੇ ਉਥੇ ਹੀ ਸਤਿਗੁਰਾਂ ਦੇ ਕੋਲ ਬੈਠਾ ਰਿਹਾ।
ਤਿਸ ਕੀ ਲੱਕ ਕੇ ਗਤ ਮਹਾਰਾਜਾ,
ਅੱਜ ਉਹਦੇ ਅੰਦਰ ਦੀ ਸਾਰੀ ਗਤ ਜਾਣ ਕਰਕੇ,
ਸਿੱਖ ਕੋ ਭਰਮ ਮਿਟਾ ਮਨ ਕਾਜਾ,
ਆਪਣੇ ਇਸ ਸਿੱਖ ਦੇ ਅੰਦਰ ਪਿਆ ਹੋਇਆ ਭਰਮ ਮਿਟਾਉਣ ਵਾਸਤੇ,
ਕਰਨ ਪਿਸ਼ਾਬ ਉਥੇ ਚਲ ਗਏ।
ਦੇਵ ਜੀ ਸਰੀਰ ਦੀ ਕਿਰਿਆ ਕਰਨ ਵਾਸਤੇ, ਪਿਸ਼ਾਬ ਕਰਨ ਵਾਸਤੇ ਉੱਠ ਕੇ ਗਏ ਨੇ।
ਬੈਠ ਨਿਕਟ ਹੀ ਛੋੜਨ ਪਏ,
ਮਹਾਰਾਜ ਜੀ ਨਾਲ ਹੀ ਗਏ ਤੇ ਨਾਲ ਇਹਨੂੰ ਲੈ ਲਿਆ। ਥੋੜੀ ਜੀ ਦੂਰ ਜਾ ਕੇ ਗੁਰਦੇਵ ਜੀ ਨੇ ਗੜ ਤੋੜਿਆ ਹੈ।
ਉੱਠ ਕਰ ਖਰੇ ਪਏ ਤਬ ਹੀਰਾ,
ਗੁਰਦੇਵ ਨੇ ਜਿਸ ਵੇਲੇ ਗੜ ਤੋੜਿਆ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਉੱਠ ਕੇ ਜਦੋਂ ਪਾਸੇ ਹੋਏ,
ਉੱਠ ਕਰ ਖਰੇ ਪਏ ਤਬ ਹੀਰਾ ਤੇ ਸਿੱਖ ਕੋ ਲੈ ਆਖੇ ਨੇੜੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਨੇੜੇ ਬੁਲਾ ਲਿਆ। ਜਦੋਂ ਪਿਸ਼ਾਬ ਕਰਕੇ ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਠ ਕੇ ਖਲੋਤੇ ਹਨ।
ਮਨੋ ਜਲ ਕੋ ਹੱਥ ਪਖਾਰੇ,
ਤੇ ਮਹਾਰਾਜ ਜੀ ਕਹਿੰਦੇ ਲਿਆ ਸਿੱਖਾ ਜਲ ਲਿਆ ਹੱਥ ਧੋਈਏ।
ਸੁਣ ਕਰ ਲੀ ਪਹੁੰਚਿਓ ਤਿਸ ਬਾਰੇ,
ਉਹਦਾ ਨਾਂ ਲੈ ਕੇ ਜਦੋਂ ਬੁਲਾਇਆ ਤੇ ਉਹ ਜਲ ਲੈ ਕੇ ਮਹਾਰਾਜ ਜੀ ਦੇ ਕੋਲ ਪਹੁੰਚਿਆ ਗੁਰਦੇਵ ਦੇ ਹੱਥ ਧਵਾਣ ਵਾਸਤੇ।
ਤੁਹੈ ਗੁਰ ਕੇ ਹੱਥ ਧਵਾਏ,
ਕੋਲ ਹੋ ਕੇ ਜਦੋਂ ਮਹਾਰਾਜ ਜੀ ਦੇ ਹੱਥ ਧਵਾਏ,
ਸਿੱਖ ਪਿਸ਼ਾਬ ਦਿਸ਼ਾ ਦੇ ਚਲਾਏ।
ਗੁਰਦੇਵ ਨੇ ਜਿੱਥੇ ਸਰੀਰ ਦੀ ਕਿਰਿਆ ਕੀਤੀ ਸੀ ਉਥੇ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਇਹੋ ਜਿਹੀ ਕਲਾ ਬਿਰਤੀ ਸਿੱਖ ਨੇ ਜਦੋਂ ਜ਼ਮੀਨ ਤੇ ਨਿਗਾਹ ਮਾਰ ਕੇ ਵੇਖਿਆ।
ਜੈ ਜੈ ਧਾਰਾ ਧਰਨੀ ਪਰੇ,
ਜਿੱਥੇ ਧਾਰਾ ਜਲ ਦੀ ਗਈ ਸੀ ਧਰਤੀ ਦੇ ਉੱਤੇ,
ਕੁੰਦਨ ਕੀ ਜਗਮਗ ਦੁੱਤ ਕਰੇ,
ਸਾਰੀ ਧਰਤੀ ਓਨੀ ਕ ਜਗ੍ਹਾ ਕਹਿੰਦੇ ਸੋਨੇ ਦੀ ਉਹਨੂੰ ਨਜ਼ਰ ਆ ਰਹੀ ਹੈ, ਓਨੀ ਜਗ੍ਹਾ ਉਹਨੂੰ ਸੋਨੇ ਦੀ ਨਜ਼ਰ ਆ ਰਹੀ ਹੈ, ਸੋਨਾ ਬਣਿਆ ਹੋਇਆ ਹੈ।
ਕਿਤਕ ਦੇਰ ਲੱਗ ਰਹੇ ਹੋ ਵਿਚਾਰ,
ਕੁਝ ਸਮੇਂ ਤੱਕ ਤਾਂ ਖਲੋਤਾ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਰਿਹਾ।
ਠੀਕ ਕਰਨ ਕੋ ਨੀਕ ਨਿਆਰਤ,
ਚੰਗੀ ਤਰ੍ਹਾਂ ਵੇਖਣ ਵਾਸਤੇ ਭਲੀ ਪ੍ਰਕਾਰ ਨਾਲ ਨਿਸ਼ਚਾ ਕਰਦਾ ਵੇਖਦਾ ਹੈ।
ਜਾਮੀ ਕਰ ਪਾ ਨਿਸ਼ਚੈ ਕੀਨ,
ਫਿਰ ਇਹਨੇ ਆਪਣੇ ਮਨ ਦੇ ਵਿੱਚ ਨਿਸ਼ਚਾ ਕਰ ਲਿਆ ਵੀ ਹਾਂ ਵਾਕਈ ਇਹ ਸੋਨਾ ਬਣ ਗਿਆ, ਇਹ ਜ਼ਮੀਨ ਇਹ ਧਰਤੀ ਸੋਨੇ ਦੀ ਬਣ ਗਈ ਹੈ।
ਬੈਠੇ ਆਨ ਹਰਕਤੇ ਹੀਨ,
ਸਤਿਗੁਰਾਂ ਦੇ ਕੋਲ ਵਾਪਸ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਿਆ, ਪਰ ਮਨ ਵਿੱਚ ਖੁਸ਼ੀ ਕੋਈ ਨਹੀਂ। ਵੇਖ ਵੀ ਲਈ ਕਲਾ ਸਤਿਗੁਰਾਂ ਦੀ ਪ੍ਰਤੱਖ ਕੇ ਗੁਰੂ ਦੀ ਦੇਹ ਪਾਰਸ ਹੀ ਹੈ, ਉਹ ਚਾਹਣ ਕਿਸੇ ਵੀ ਚੀਜ਼ ਨੂੰ ਸੋਨਾ ਬਣਾ ਸਕਦੇ ਨੇ, ਪਰ ਫਿਰ ਵੀ ਮਨ ਵਿੱਚ ਖੁਸ਼ੀ ਨਹੀਂ ਵੀ ਮੇਰਾ ਪਾਰਸ ਦਾ ਪੱਥਰ ਗੁਰੂ ਜੀ ਨੇ ਸੱਟ ਦਿੱਤਾ। ਹਾਲਾਂਕਿ ਇਹਨੇ ਤਾਂ ਭੇਟਾ ਕਰ ਦਿੱਤਾ ਗੁਰੂ ਸਾਹਿਬ ਨੂੰ, ਸਤਿਗੁਰੂ ਜੀ ਉਹਨੂੰ ਭਾਵੇਂ ਰੱਖਣ ਤੇ ਭਾਵੇਂ ਸੁੱਟਣ, ਇਹ ਤਾਂ ਗੁਰੂ ਦੀ ਮਰਜ਼ੀ ਹੈ, ਤੇਰੇ ਵੱਲੋਂ ਤਾਂ ਭੇਟਾ ਹੋ ਗਿਆ ਨਾ। ਪਰ ਅਕਸਰ ਲੋਕਾਂ ਦੇ ਅੰਦਰ ਇਹ ਬਿਰਤੀ ਹੁੰਦੀ ਹੈ, ਉਹ ਕੱਢਣ ਵਾਸਤੇ ਮਹਾਰਾਜ ਜੀ ਨੇ ਸਾਰੀ ਖੇਡ ਵਰਤਾਈ ਹੈ ਕਿ ਕਈ ਗੁਰਮੁਖ ਪਿਆਰੇ ਕੋਈ ਵਸਤੂ ਗੁਰੂ ਘਰ ਵਿੱਚ ਭੇਟਾ ਕਰ ਦਿੰਦੇ ਨੇ, ਕਈ ਕਈ ਸਾਲ ਬਾਅਦ ਵੀ ਪੁੱਛੀ ਜਾਂਦੇ ਨੇ ਜੀ ਮੈਂ 5 ਸਾਲ ਪਹਿਲਾਂ ਆਇਆ ਸੀ, ਇਹ ਵਸਤੂ ਦੇ ਗਿਆ ਸੀ, ਕਿੱਥੇ ਰੱਖੀ ਹੈ, ਉਹ ਚੀਜ਼ ਕਿੱਥੇ ਹੈ, ਤੁਸੀਂ ਮੁੜ ਕੇ ਵਿਖਾਈ ਨਹੀਂ ਜੀ। ਮੈਂ ਚੰਦੋਆ ਦੇ ਗਿਆ ਸੀ ਜੀ, ਉਹ ਚੰਦੋਆ ਤੁਸੀਂ ਮੁੜ ਕੇ ਚੜਾਇਆ ਹੀ ਨਹੀਂ, ਕਿਤੇ ਵੇਚ ਤਾਂ ਨਹੀਂ ਦਿੱਤਾ। ਏਦਾਂ ਦੇ ਆ ਕੇ ਪੁੱਠੇ ਸਿੱਧੇ ਜੇ ਸਵਾਲ ਕਰੀ ਜਾਂਦੇ ਨੇ ਕਿ ਤੁਸੀਂ ਕਿਤੇ ਵੇਚ ਤਾਂ ਨਹੀਂ ਦਿੱਤਾ। ਜੇ ਵੇਚਿਆ ਨਹੀਂ ਤਾਂ ਕਹਿੰਦੇ ਚੜਾਓ ਜਿਹੜਾ ਜਿਹੜਾ ਚੰਦੋਆ ਮੈਂ ਦੇ ਕੇ ਗਿਆ ਸੀ ਉਹ ਤੁਸੀਂ ਚੜਾਓ। ਇਹ ਮਤਲਬ ਹੀ ਨਹੀਂ ਕਿਸੇ ਸਿੱਖ ਦਾ ਵੀ ਜਿਹੜੀ ਵਸਤੂ ਗੁਰੂ ਨੂੰ ਭੇਟ ਕਰ ਦਿੱਤੀ ਹੈ ਮੁੜ ਕੇ ਤੁਸੀਂ ਆਖੋ ਵੀ ਉਹ ਮੇਰੀ ਹੈ, ਉਹ ਫਿਰ ਤੁਹਾਡੀ ਨਹੀਂ ਰਹੀ, ਉਹ ਗੁਰੂ ਕੀ ਹੋ ਗਈ, ਤੁਹਾਡੀ ਗੁਰੂ ਸਾਹਿਬ ਤੱਕ ਪਹੁੰਚ ਗਈ। ਜਿਵੇਂ ਉਹ ਸਿੱਖ ਘੋੜਾ ਲੈ ਕੇ ਆਇਆ ਸੀ ਨਾ ਛੇਵੇਂ ਪਾਤਸ਼ਾਹ ਕੋਲ, ਰਸਤੇ ਚ ਹੀ ਖੋ ਲਿਆ ਬਾਦਸ਼ਾਹ ਦੇ ਸਿਪਾਹੀਆਂ ਨੇ, ਸਿੱਖ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਰੋਣ ਲੱਗਾ। ਮਹਾਰਾਜ ਕਹਿੰਦੇ ਸਿੱਖਾ ਤੇਰਾ ਸਾਡੇ ਕੋਲ ਆ ਗਿਆ, ਜਿਹੜੀ ਤੂੰ ਲਿਆਇਆ ਸੀ ਨਾ ਵਸਤੂ ਸਾਡੇ ਕੋਲ ਪਹੁੰਚ ਗਈ ਹੈ, ਤੇਰੀ ਤੈਨੂੰ ਓਨਾ ਹੀ ਫਲ ਪ੍ਰਾਪਤ ਹੋਣਾ ਜਿੰਨਾ ਸਾਨੂੰ ਦੇ ਕੇ ਪ੍ਰਾਪਤ ਹੋਣਾ ਸੀ। ਸੋ ਇਹ ਸੰਕੇਤ ਨੇ। ਤੋ ਅਕਸਰ ਲੋਕਾਂ ਦੀ ਇਹ ਫਿਤਰਤ ਹੁੰਦੀ, ਏਦਾਂ ਦਾ ਸੁਭਾਅ ਹੁੰਦਾ, ਉਹ ਇਹ ਮਹਾਰਾਜ ਜੀ ਦੇ ਕੋਲ ਬੈਠੇ ਸਿੱਖ ਦੀ ਵੀ ਉਹੀ ਦਸ਼ਾ ਸੀ, ਮੈਂ ਪਾਰਸ ਦਿੱਤਾ ਸਤਿਗੁਰਾਂ ਨੇ ਪਾੜੀ ਚ ਸੁੱਟ ਦਿੱਤਾ, ਉਹਦੀ ਕਦਰ ਹੀ ਨਹੀਂ ਜਾਣੀ, ਏਡਾ ਕੀਮਤੀ ਪੱਥਰ ਸੀ। ਤੋ ਉਹ ਉੱਥੇ ਮਹਾਰਾਜ ਜੀ ਦੀ ਕਲਾ ਵੇਖ ਵੀ ਲਈ, ਫਿਰ ਵੀ ਮਨ ਚ ਖੁਸ਼ੀ ਨਹੀਂ ਹੋਈ ਉਹਦੇ, ਫਿਰ ਵੀ ਮਨ ਦੇ ਵਿੱਚ ਉਸੇ ਤਰ੍ਹਾਂ ਮੁਰਝਾਇਆ ਹੋਇਆ।
ਮਹਿਮਾ ਲੱਗੀ ਤੋਂ ਪਛਤਾਵੇ,
ਸਤਿਗੁਰਾਂ ਦੀ ਮਹਿਮਾ ਵੇਖ ਵੀ ਲਈ, ਅੱਖਾਂ ਨਾਲ ਪਰਖ ਵੀ ਲਈ, ਫਿਰ ਵੀ ਆਪਣੇ ਮਨ ਚ ਪਛਤਾ ਰਿਹਾ।
ਕਿਉਂ ਮੈਂ ਦੀਸ ਬਾਦ ਗਵਾਵੇਂ,
ਮੈਂ ਕਿਉਂ ਸਤਿਗੁਰਾਂ ਨੂੰ ਪਾਰਸ ਦਿੱਤਾ, ਸਤਿਗੁਰਾਂ ਨੇ ਜੇ ਇਸੇ ਤਰ੍ਹਾਂ ਵਿਅਰਥ ਗਵਾਣਾ ਸੀ।
ਮਨੋ ਲੂਟ ਲੀਨੋ ਬਨ ਮਾਓ,
ਕਹਿੰਦੇ ਏਦਾਂ ਦੁਖੀ ਹੋ ਰਿਹਾ ਮਾਨੋ ਜੰਗਲ ਵਿੱਚ ਆਉਂਦੇ ਨੂੰ ਕਿਸੇ ਨੇ ਲੁੱਟ ਲਿਆ ਹੋਵੇ।
ਗਿਣਤੀ ਗਣਤ ਅਨਿਕ ਮਨ ਮਾਓ,
ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਆਪਣੇ ਮਨ ਦੇ ਵਿੱਚ ਗਿਣਦਾ ਸੋਚਦਾ ਹੈ।
ਸਿੱਖ ਕੀ ਚਿੰਤਾ ਹੱਥ ਨੇ ਹੇਤਾ, ਬੋਲੇ ਸ਼੍ਰੀ ਸੋਢੀ ਕੁਲ ਕੇਤਾ।
ਸਿੱਖ ਦੇ ਮਨ ਦੀ ਚਿੰਤਾ ਦੂਰ ਕਰਨ ਵਾਸਤੇ ਸੋਢੀ ਕੁਲ ਕੇਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਬੋਲੇ,
ਜੇ ਅਬਲਾਕਤ ਹੈ ਚਿੱਤ ਪਾਰਸ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਈ ਸਿੱਖਾ, ਜੇ ਤੂੰ ਪਾਰਸ ਚਾਹੁੰਦਾ ਵੀ ਤੈਨੂੰ ਉਹ ਪਾਰਸ ਦਾ ਪੱਥਰ ਵਾਪਸ ਮਿਲ ਜੇ,
ਤੋ ਜਲ ਮੈਂ ਬਰੀਆ ਤਜ ਆਰਸ,
ਫਿਰ ਆਲਸ ਛੱਡ ਉੱਠ ਤਗੜਾ ਹੋ, ਤੇ ਆ ਜਿਹੜੇ ਪਾਣੀ ਵਿੱਚ ਅਸੀਂ ਸੁੱਟਿਆ ਇਹਦੇ ਵਿੱਚ ਵੜ ਕੇ ਵਿੱਚੋਂ ਦੀ ਕੱਢ ਲੈ।
ਟੁਬਕੀ ਲਾਓ ਬੀਨ ਲੈ ਆਓ,
ਤੇ ਟੁਬਕੀ ਮਾਰ ਇਸ ਪਾਣੀ ਦੇ ਵਿੱਚ ਤੇ ਵਿੱਚੋਂ ਪੱਥਰ ਚੁਣ ਕੇ ਲੈ ਆ, ਕੱਢ ਕੇ ਲੈ ਆ।
ਰੱਖੋ ਸਮੀਪ ਹਿਰਦੇ ਰਖਾਓ,
ਪਾਰਸ ਤੂੰ ਆਪਣੇ ਕੋਲ ਰੱਖ ਲਈ ਤੇ ਨਾਲੇ ਖੁਸ਼ ਹੋਇਆ ਰਹੀ, ਸਾਨੂੰ ਤਾਂ ਚਾਹੀਦਾ ਨਹੀਂ, ਉਹ ਵਿੱਚੋਂ ਕੱਢ ਲੈ ਦੁਬਾਰਾ ਪਾਣੀ ਦੇ ਵਿੱਚ ਟੁਬਕੀ ਮਾਰ ਕੇ ਮਿਲ ਜਾਏਗਾ।
ਉੱਠ ਕੇ ਉੱਠ ਨਾ ਸਕੈ ਸੁਣ ਕੇ ਦਬ ਲਾਜਾ,
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਹੁਣ ਸ਼ਰਮ ਦਾ ਮਾਰਾ ਉੱਠ ਵੀ ਨਹੀਂ ਸਕਦਾ, ਲਾਜ ਦੇ ਥੱਲੇ ਦੱਬਿਆ ਹੋਇਆ ਵੀ ਕਿਵੇਂ ਉੱਠਾ, ਕਿਵੇਂ ਵਿੱਚ ਟੁੱਬੀ ਮਾਰ ਕੇ ਵਿੱਚੋਂ ਕੱਢ ਕੇ ਲਿਆਵਾਂ, ਏਦਾਂ ਮਨ ਦੇ ਵਿੱਚ ਲਾਜ ਵੀ ਆਉਂਦੀ ਸ਼ਰਮ ਵੀ ਆਉਂਦੀ ਹੈ।
ਛੋੜ ਨਾ ਸਕੈ ਲਹਿ ਵੱਡ ਕਾਜਾ,
ਪਰ ਛੱਡ ਵੀ ਨਹੀਂ ਸਕਦਾ, ਕਹਿੰਦਾ ਏਡਾ ਕੀਮਤੀ ਪਾਰਸਾ ਛੱਡਾਂ ਕਿਵੇਂ, ਏਦਾਂ ਆਪਣੇ ਮਨ ਵਿੱਚ ਸੋਚਦਾ ਹੈ।
ਕਿਤਕ ਬਿਲਮ ਕਰ ਕਹਿ ਗੁਰਬਾਨੀ,
ਜਦੋਂ ਇਹ ਨਾ ਉੱਠਿਆ ਨਾ ਲਾਜ ਥੱਲੇ ਦੱਬਿਆ, ਅੰਦਰੋਂ ਉੱਠਣਾ ਚਾਹੁੰਦਾ ਲਾਜ ਕਰਕੇ ਨਹੀਂ ਉੱਠਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਬੋਲੇ, ਦੁਬਾਰਾ ਕਹਿਣ ਲੱਗੇ,
ਲਿਓ ਪਾਰਸ ਬਰੀਆ ਵਿੱਚ ਪਾਨੀ।
ਮਹਾਰਾਜ ਕਹਿੰਦੇ ਸਿੱਖਾ ਉੱਠ ਪਾਣੀ ਦੇ ਵਿੱਚ ਵੜ, ਤੇ ਵਿੱਚੋਂ ਵੜ ਕੇ ਆਪਣਾ ਪਾਰਸ ਬਾਹਰ ਕੱਢ ਲੈ।
ਨੇ ਉੱਠ ਸਕਿਓ ਬੋਰ ਕੁਛ ਗੁਰ ਕਹਿਓ,
ਜਦੋਂ ਫਿਰ ਵੀ ਨਾ ਉੱਠਿਆ ਸਤਿਗੁਰੂ ਜੀ ਨੇ ਫਿਰ ਤੀਸਰੀ ਵਾਰ ਇਹਨੂੰ ਕਿਹਾ,
ਨੀਟ ਨੀਟ ਉੱਠ ਬਰ ਬੇਚਿਓ,
ਹੌਲੇ ਹੌਲੇ ਜੇ ਕਰਕੇ ਉੱਠਿਆ, ਉੱਠ ਕੇ ਫਿਰ ਉਸ ਪਾਣੀ ਦੇ ਵਿੱਚ ਵੜਨਾ ਚਾਹੁਣ ਲੱਗਾ।
ਮੁੰਦੇ ਨੈਣ ਕਾਨ ਅਰ ਨਾਸਾ,
ਪਾਣੀ ਵਿੱਚ ਚੁੱਭੀ ਮਾਰਨ ਵਾਸਤੇ ਨੇ ਨੱਕ ਬੰਦ ਕੀਤੀ ਤੇ ਨਾਸਾ ਬੰਦ ਕੀਤੀ, ਨੇਤਰ ਬੰਦ ਕੀਤੇ।
ਲਾਵਤ ਟੁਬਕੀ ਪਿੱਕਿਓ ਤਮਾਸ਼ਾ,
ਪਾਣੀ ਵਿੱਚ ਥੱਲੇ ਤੱਕ ਟੁਬਕੀ ਮਾਰੀ ਨਾ, ਥੱਲੇ ਤੱਕ ਪਾਣੀ ਵਿੱਚ ਟੁਬਕੀ ਮਾਰ ਕੇ ਥੱਲੇ ਨੂੰ ਡੁੱਬ ਗਿਆ ਤੇ ਇੱਕ ਤਮਾਸ਼ਾ ਵੇਖਿਆ ਇਹਨੇ ਪਾਣੀ ਵਿੱਚ।
ਪਾਰਸ ਸੰਚਿਆ ਗੰਜ ਕਨੇਰੇ,
ਵੇਖਦਾ ਕਿ ਅੱਗੇ ਇੱਕ ਪਾਰਸ ਨਹੀਂ, ਪਾਰਸਾਂ ਦੇ ਗੰਜਾਂ ਦੇ ਗੰਜ ਲੱਗੇ ਪਏ ਨੇ, ਢੇਰਾਂ ਦੇ ਢੇਰ ਲੱਗੇ ਪਏ ਨੇ।
ਜਬਰ ਜਵਾਹ,
ਇੱਕ ਪਾਰਸ ਨਹੀਂ, ਉੱਥੇ ਤਾਂ ਲੱਖਾਂ ਪਾਰਸ, ਗੰਜ ਖਾਲਸਾ ਜੀ ਢੇਰ ਹੁੰਦਾ ਬੜਾ ਵੱਡਾ, ਕਹਿੰਦੇ ਗੰਜਾਂ ਦੇ ਗੰਜ ਢੇਰਾਂ ਦੇ ਢੇਰ ਪਾਰਸ ਦੇ ਵਿੱਚ ਲੱਗੇ ਹੋਏ ਵੇਖੇ ਹਨ।
ਜਵਰ ਜਵਾਰ ਜੋਤ ਬਡੇਰੇ,
ਕਹਿੰਦੇ ਫਿਰ ਕੀਮਤੀ ਬੜੇ ਬੜੇ ਰਤਨ, ਜਵਾਹਰਾਤ, ਸ਼ਬਜ, ਪੰਨੇ, ਪਤਾ ਨੀ ਕਿੰਨੇ ਕ ਹੀਰੇ ਮੋਤੀ ਉਹ ਚਮਕਦੇ ਪਏ ਵੇਖੇ ਹਨ।
ਬਲਣ ਬਲਣ ਕੀ ਮਣੀ ਗਣ ਜਾ,
ਰੰਗ ਰੰਗ ਦੀਆਂ ਮਣੀਆਂ, ਪਤਾ ਨੀ ਕਿੰਨੇ ਪ੍ਰਕਾਰ ਦੀਆਂ ਮਣੀਆਂ ਹੀ ਪਈਆਂ ਵੇਖੀਆਂ ਹਨ।
ਸਿੱਖ ਸਿੱਖ ਬਿਸਮਿਓ ਮਨ ਮਾ,
ਵੇਖ ਕੇ ਸਿੱਖ ਹੈਰਾਨ ਹੋ ਗਿਆ, ਦੰਗ ਹੋ ਗਿਆ ਵੀ ਇੰਨਾ ਕੁਝ ਹੈ, ਮੈਂ ਆਪਣਾ ਪਾਰਸ ਕਿਹੜਾ ਲੱਭਾਂ ਵਿੱਚੋਂ, ਇੱਥੇ ਤਾਂ ਸੈਂਕੜੇ ਪਾਰਸ ਪਏ ਨੇ।
ਹੀਰੇ ਉਜਲ ਮੁਕਤਾ ਗੋਲ,
ਬੜੇ ਬੜੇ ਕੀਮਤੀ ਹੀਰੇ ਉਜਵਲ ਚਮਕਦੇ ਹੋਏ, ਮੋਤੀ ਬੜੇ ਕੀਮਤੀ ਗੋਲ ਆਕਾਰ ਦੇ ਪਏ ਹੋਏ ਨੇ।
ਬੜੇ ਬੇਕੀਮਤ ਜਾਂ ਅਤੋਲ,
ਇਹਨਾਂ ਦੀ ਕੀਮਤ ਹੀ ਕੋਈ ਨੀ, ਏਡੇ ਏਡੇ ਕੀਮਤੀ ਅਤੋਲ ਜਿਹਨਾਂ ਤੋਲੇ ਨੀ ਜਾ ਸਕਦੇ ਕਿ ਕਿੰਨੇ ਕ ਹੀਰੇ ਮੋਤੀ ਹਨ।
ਸੁਣੇ ਨਾ ਦੇਖੇ ਜਬਰ ਜਵਾਹਰ,
ਇਹੋ ਜੇ ਅਜਬ ਜਵਾਹਰਾਤ ਜਿਹੜੇ ਕਦੇ ਨਾ ਇਹਨੇ ਸੁਣੇ ਨੇ ਨਾ ਕਦੇ ਵੇਖੇ ਹਨ।
ਬਿਦਤ ਜੋਤ ਜਿਹਨੂੰ ਕੀ ਜ਼ਾਹਰ,
ਇਹਨਾਂ ਦੀ ਜੋਤ ਜਗਤ ਵਿੱਚ ਬਿਦਤ ਹੀ ਨਜ਼ਰ ਆ ਰਹੀ ਹੈ, ਪ੍ਰਗਟ ਦਿਸ ਰਹੀ ਹੈ।
ਨੌ ਨਿਦਾ ਗੁਰ ਕੇ ਖਜ਼ਾਨਾ,
ਸਮਝ ਆ ਗਈ ਹੁਣ ਸਿੱਖ ਨੂੰ, ਇਹ ਸਤਿਗੁਰਾਂ ਦੀ ਨੌ ਨਿਧੀਆਂ ਦਾ ਖਜ਼ਾਨਾ ਗੁਰੂ ਕਲਗੀਧਰ ਦੇ ਤਾਬਿਆਂ ਹੈ, ਇਹ ਸਤਿਗੁਰਾਂ ਦੇ ਅਧੀਨ ਨੇ। ਨੌ ਨਿਧੀਆਂ ਦੇ ਜਿੰਨੇ ਵੀ ਖਜ਼ਾਨੇ ਹਨ,
ਭਿੱਖੀ ਵਿਭੂਤ ਮਾਨ ਮਾਨਾ,
ਇਸੇ ਕਰਕੇ ਸਾਰੀ ਮਹਾਨ ਤੋਂ ਮਹਾਨ ਵਿਭੂਤੀ ਵੇਖ ਲਈ ਹੈ।
ਨਿਕਸਿਓ ਤਾਂ ਚਿੰਨ ਭਰਮ ਕੋ ਖੋਵਾ,
ਉਸੇ ਵਕਤ ਪਾਰਸ ਨੀ ਫਿਰ ਕੋਈ ਚੁੱਕਿਆ ਇਹਨੇ ਉੱਥੋਂ, ਮਨ ਚ ਭਰਮ ਛੱਡ ਕੇ ਸਾਰੇ ਇਕਦਮ ਪਾਣੀ ਵਿੱਚੋਂ ਬਾਹਰ ਨੂੰ ਨਿਕਲਿਆ ਹੈ।
ਭਿੱਖ ਪਰਚਾ ਨਿਰਮਲ ਤੇ ਖੋਵਾ,
ਸਤਿਗੁਰਾਂ ਦਾ ਐਸਾ ਪਰਚਾ ਪਾਇਆ ਵੇਖ ਕੇ ਇਹ ਸਿੱਖ ਦਾ ਮਨ ਭਰਮ ਤੋਂ ਰਹਿਤ ਹੋ ਗਿਆ, ਮਨ ਨਿਰਮਲ ਹੋ ਗਿਆ।
ਲਪਿਓ ਚਰਨ ਸਰੋਜ ਮਜਾਏ,
ਜਦੋਂ ਹਿਰਦਾ ਸ਼ੁੱਧ ਹੋ ਗਿਆ ਨਾ, ਫਿਰ ਤਾਂ ਕਲਗੀਧਰ ਦੇ ਚਰਨਾਂ ਨਾਲ ਚੰਬੜ ਗਿਆ, ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਿਆ ਇੰਨੇ ਪਿਆਰ ਦੇ ਨਾਲ।
ਛਮੋ ਛਮੋ ਲੱਕ ਦਾਤ ਗੁੱਸਾਏ,
ਕਹਿੰਦਾ ਬਖਸ਼ ਲੋ, ਛਿਮਾ ਨਿਧ ਬਖਸ਼ ਲੋ, ਮੈਂ ਤੁਹਾਡਾ ਦਾਸ ਹਾਂ ਹੇ ਜਗਤ ਗੁਰੂ, ਮੈਨੂੰ ਬਖਸ਼ ਲੋ।
ਅਹੋ ਅਜਾਨ ਨਾ ਮਹਿਮਾ ਜਾਨੀ,
ਮੈਂ ਅਣਜਾਣ ਸੀ, ਤੁਹਾਡੀ ਮਹਿਮਾ ਨਹੀਂ ਜਾਣ ਸਕਿਆ।
ਅਬ ਜਾਨੀ ਜੇ ਕਰਨਾ ਠਾਨੀ,
ਹੁਣ ਜਾਣੀ ਹੈ, ਤੁਸੀਂ ਜੇ ਕਿਰਪਾ ਕੀਤੀ ਆ ਤਾਂ ਜਾਣੀ ਆ ਤੁਹਾਡੀ ਮਹਿਮਾ।
ਲਖਿਓ ਨਹੀਂ ਕੁਛ ਭੇਵ ਤੁਮਾਰਾ,
ਮਹਾਰਾਜ ਤੁਹਾਡਾ ਭੇਦ ਮੈਂ ਜਾਣ ਨਹੀਂ ਸਕਿਆ, ਤੁਹਾਡੀ ਮਹਿਮਾ ਹੇ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਮੈਂ ਜਾਣ ਨਹੀਂ ਸਕਿਆ।
ਕਹਾਂ ਚਰਿੱਤਰ ਆਪ ਨੇ ਧਾਰਾ,
ਕਿਸ ਤਰ੍ਹਾਂ ਦਾ ਚਰਿੱਤਰ ਆਪ ਜੀ ਨੇ ਧਾਰਨ ਕੀਤਾ ਹੈ।
ਕੋਟੋਂ ਸੁਰ ਤਰ ਅਰ ਸੁਰ ਤੇਨ,
ਕਰੋੜਾਂ ਕਲਪ ਬ੍ਰਿਛ ਤੇ ਕਰੋੜਾਂ ਹੀ ਕਾਮ ਧੇਨ ਗਊਆਂ,
ਕੋਟੋਂ ਪਾਰਸ ਤੁਮ ਟਿਗ ਰੇਨ,
ਕਰੋੜਾਂ ਹੀ ਪਾਰਸ ਤੇ ਕਰੋੜਾਂ ਹੀ ਚਿੰਤਾ ਮਣੀਆਂ, ਹੇ ਗੁਰੂ ਕਲਗੀਧਰ ਜੀ ਤੁਹਾਡੇ ਚਰਨ ਕਮਲਾਂ ਦੀ ਧੂੜੀ ਦੇ ਇੱਕ ਕਣ ਦੇ ਵਿੱਚ ਦਵਾਸ ਰੱਖਦੇ ਨੇ। ਉਹ ਤੁਹਾਡੇ ਚਰਨ ਧੂੜੀ ਦੀ ਰਜ ਦੇ ਵਿੱਚ ਪ੍ਰਵੇਸ਼ ਕਰਦੇ ਹਨ।
ਮੈਂ ਮੂਰਖ ਗਰਬਿਓ ਕੁਛ ਥੋੜੇ,
ਹੰਕਾਰੀ ਸੀ ਮੂਰਖ ਸੀ, ਕੁਝ ਮਨ ਚ ਹੰਕਾਰ ਕੀਤਾ,
ਜਾਨੀ ਨੇ ਸੂਰਜ ਪ੍ਰਭ ਤੇਰੇ,
ਤੁਹਾਡਾ ਸੂਰਜ ਮੈਂ ਜਾਣ ਨਹੀਂ ਸਕਿਆ।
ਸਭ ਜਗ ਮੰਗਤ ਇੱਕ ਤੁਮ ਦਾਤੇ,
ਸਾਰਾ ਜਗ ਮੰਗਤਿਆਂ ਦਾ ਤੇ ਇੱਕ ਤੁਸੀਂ ਸੰਸਾਰ ਦੇ ਸਾਰਿਆਂ ਦੇ ਸੰਸਾਰ ਦੇ ਜੀਵਾਂ ਦੇ ਦਾਤੇ ਹੋ।
ਦਾਨ ਆਪ ਕੋ ਸੁਰ ਨਰ ਖਾਤੇ,
ਮਹਾਰਾਜ ਤੁਹਾਡਾ ਦਿੱਤਾ ਹੀ ਦਾਨ ਦੇਵਤੇ ਖਾ ਰਹੇ ਨੇ, ਦਾਨਵ ਖਾ ਰਹੇ ਨੇ, ਨਰ ਖਾ ਰਹੇ ਨੇ।
ਪਾਰਸ ਧਾਤ ਛੇ ਜਬ ਕੋ,
ਪਾਰਸ ਤਾਂ ਜਦੋਂ ਕਿਸੇ ਧਾਤ ਨੂੰ ਛੂੰਦਾ ਉਦੋਂ ਸੋਨਾ ਬਣਦਾ ਹੈ।
ਕੰਚਨ ਰੂਪ ਹੁੰਤ ਹੈ ਸੋ,
ਤਾਂ ਉਹ ਸੋਨਾ ਰੂਪ ਹੁੰਦਾ ਜਦੋਂ ਪਾਰਸ ਕਿਸੇ ਧਾਤ ਨੂੰ ਛੂੰਦਾ ਹੈ।
ਤੁਮਰੋ ਥੋਕ ਧਰਨ ਪਰ ਪਰੇ,
ਪਾਤਸ਼ਾਹ ਜੇ ਤੁਸੀਂ ਆਪਣਾ ਥੋਕੀ ਆਪਣੇ ਮੂੰਹ ਵਿੱਚੋਂ ਧਰਤੀ ਤੇ ਸੁੱਟ ਦਿਓ,
ਮਾਟੀ ਤੇ ਪਾਰਸ ਕੋ ਕਰੇ,
ਮਹਾਰਾਜ ਉਸ ਮਿੱਟੀ ਨੂੰ ਪਾਰਸ ਬਣਾ ਸਕਦੇ ਹੋ, ਇਹੋ ਜੀ ਤੁਹਾਡੇ ਚ ਕਲਾ ਹੈ ਕਿ ਉਹ ਮਿੱਟੀ ਵੀ ਪਾਰਸ ਬਣ ਸਕਦੀ ਹੈ, ਤੁਹਾਡੇ ਮੁੱਖ ਵਿੱਚੋਂ ਨਿਕਲਿਆ ਹੋਇਆ ਥੁੱਕ ਜੇ ਜ਼ਮੀਨ ਤੇ ਮਿੱਟੀ ਤੇ ਡਿੱਗ ਪਵੇ।
ਚਾਹੋ ਦਾਸ ਕੋ ਨੌ ਨਿਧ ਦਿਓ,
ਜੇ ਚਾਹੋ ਤੇ ਆਪਣੇ ਦਾਸਾਂ ਨੂੰ ਨੌ ਨਿਧੀਆਂ ਬਖਸ਼ ਸਕਦੇ ਹੋ।
ਛੀਨ ਇੰਦਰ ਕੋ ਰੰਕ ਬਣਿਓ,
ਜਾਓ ਤੇ ਇੰਦਰ ਕੋਲੋਂ ਇੰਦਰ ਦੀ ਪਦਵੀ ਖੋ ਕੇ ਉਹਨੂੰ ਭਿਖਾਰੀ ਬਣਾ ਦਿਓ।
ਸਕਲ ਕਲਾ ਸਮਰੱਥ ਸੁਖ ਦਾਤਾ।
ਹੇ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਤੇ ਸੁਖਾਂ ਦੇ ਦਾਤੇ ਹੋ।
ਅਬ ਕੁਛ ਭੀਤ ਆਪ ਕੋ ਜਾਤਾ।
ਹੁਣ ਮੈਂ ਤੁਹਾਡਾ ਕੁਝ ਰੰਚਕ ਪਰ ਥੋੜਾ ਜਿਹਾ ਭੇਤ ਜਾਣਿਆ ਹੈ।
ਸੁਣ ਕਲਗੀ ਧਰ ਪੁਲ ਸਮਝਾਇਓ।
ਮਹਾਰਾਜ ਗੁਰੂ ਕਲਗੀ ਧਰ ਜੀ ਸੁਣ ਕੇ ਫਿਰ ਇਹਨੂੰ ਸਮਝਾਉਂਦਿਆਂ ਬੋਲੇ,
ਤੇਰੇ ਉਹਕੋ ਭਰਮ ਮਿਟਾਇਓ।
ਮਹਾਰਾਜ ਜੀ ਕਹਿੰਦੇ ਤੇਰੇ ਹਿਰਦੇ ਦਾ ਭਰਮ ਮਿਟਾਇਆ ਹੈ।
ਆਗੇ ਸਿੱਖਿਆ ਦ੍ਰਿੜ ਇਮ ਕਰੀਏ ਧਰੀਏ।
ਅੱਗੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਦ੍ਰਿੜ ਸਿੱਖਿਆ ਧਾਰਨ ਕਰ ਲੈ।
ਮਹਾਂਪੁਰਖ ਕੇ ਨਿਕਟ ਸਿਧਰੀਏ।
ਜਦੋਂ ਕਿਸੇ ਮਹਾਂਪੁਰਖ ਦੇ ਨੇੜੇ ਜਾਈਏ,
ਉਰ ਮੈਂ ਧਰੋ ਨਾ ਗਰਬ ਬਿਡਾਏ।
ਆਪਣੇ ਮਨ ਚ ਹੰਕਾਰ ਕਰਕੇ ਨਹੀਂ ਜਾਣਾ, ਕਦੇ ਆਪਣੇ ਹਿਰਦੇ ਵਿੱਚ ਆਪਣੀ ਵਡਿਆਈ ਤੇ ਪ੍ਰਭਤਾ ਦੀ ਵਿਚਾਰ ਕਰਕੇ ਨਹੀਂ ਜਾਣਾ।
ਸਭ ਵਿਧ ਨਿਜ ਮੈਂ ਲਕ ਲਗੁਤਾਏ।
ਔਰ ਇਹ ਸਮਝਣਾ ਕਿ ਮੈਂ ਸਭ ਤੋਂ ਨੀਵਾਂ ਸਭ ਤੋਂ ਛੋਟਾ ਹਾਂ।
ਆਦ ਤੁਰਕ ਪਤੀ ਅਪਰ ਨਰੇਸ਼ਾ।
ਆ ਜਿਹੜੇ ਤੁਰਕ ਪਤੀ ਆਦਿਕ ਜਿੰਨੇ ਨਰੇਸ਼ ਰਾਜੇ ਹਨ,
ਲੱਖੋਂ ਲੱਖੇ ਜੇ ਸ਼ਤਰੂ ਅਸ਼ੇਸ਼ਾ।
ਆ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਤੁਰਕ ਰਾਜੇ ਤੇ ਪਹਾੜੀ ਰਾਜੇ ਨਜ਼ਰ ਆ ਰਹੇ ਨੇ।
ਏਕ ਮਾਨ ਕੀ ਮਾਰ ਨਾ ਸੋਏ, ਕਰੋ ਪਸਮ ਸਗਰੋ ਜਗ ਜੋਏ।
ਹਾਂ ਜੇ ਚਾਹੀਏ ਤੇ ਕੇਵਲ ਆਪਣੇ ਇੱਕ ਤੀਰ ਦੀ ਮਾਰ ਨਾਲ ਇਹਨਾਂ ਸਾਰਿਆਂ ਨੂੰ ਖਤਮ ਕਰ ਦਈਏ, ਸਾਰਿਆਂ ਨੂੰ ਇੱਕੋ ਤੀਰ ਨਾਲ ਖਤਮ ਕਰ ਦਈਏ, ਭਸਮ ਬਣਾ ਕੇ ਰੱਖ ਦਈਏ।
ਮਾਨਕ ਬਪਰੋ ਕਾ ਅਗਾਰੇ।
ਸਾਰਾ ਜਗਤ ਭਸਮ ਕਰਕੇ ਰੱਖ ਦਈਏ, ਕੋਈ ਬੰਦਾ ਵਿਚਾਰਾ ਕੀ ਆ ਸਾਡੇ ਤੀਰ ਅੱਗੇ।
ਕਰੋ ਸੁਰ ਅਸੁਰ ਤ੍ਰਾਸਤ ਭਾਰੇ।
ਮੈਂ ਤਾਂ ਦੇਵਤਿਆਂ ਤੇ ਦਾਨਵਾਂ ਨੂੰ ਵੀ ਆਪਣੇ ਤੀਰ ਦੇ ਭੈ ਥੱਲੇ ਦਬਾ ਲਵਾ।
ਕਲੀ ਕਾਲ ਨਰ ਲੀਲਾ ਜੈਸੇ।
ਅਸੀਂ ਨਰ ਲੀਲਾ ਕਰ ਰਹੇ ਆ, ਮਾਨਵੀ ਲੀਲਾ ਕਰ ਰਹੇ ਜੋ ਇੱਕ ਮਨੁੱਖੀ ਸਰੀਰ ਚ ਰਹਿ ਕੇ ਕਰੀ ਦੀ ਹੈ, ਇਸ ਕਰਕੇ ਅਸੀਂ ਮਾਨਵੀ ਲੀਲਾ ਦਾ ਇਹ ਠਾਟ ਕਲ ਯੁਗ ਵਿੱਚ ਕਰ ਰਹੇ ਹਾਂ।
ਵਰਤੈ ਤਿਸ ਅਨੁਸਾਰੀ ਤੈਸੇ।
ਇੱਕ ਮਨੁੱਖ ਦੀ ਕਲਾ ਹੁੰਦੀ ਆ, ਉਹਦੇ ਮੁਤਾਬਕ ਅਸੀਂ ਉਹਦੇ ਅਨੁਸਾਰ ਹੋ ਕੇ ਵਰਤ ਰਹੇ ਹਾਂ।
ਬਾਜੀ ਮਾਰਨ ਵੀਰ ਜੇ ਭੁੱਖੇ।
ਸਾਡੇ ਘੋੜੇ ਹਾਥੀ ਤੇ ਵੀਰ ਯੋਧੇ ਤੈਨੂੰ ਭੁੱਖੇ ਨਜ਼ਰ ਆਉਂਦੇ ਨੇ।
ਸਯੋ ਅਨੇਕ ਰੀਤੇਨ ਦੁਖੇ।
ਇਹਨਾਂ ਨੇ ਜਿਹੜੇ ਅਨੇਕਾਂ ਪ੍ਰਕਾਰ ਦੇ ਦੁੱਖ ਆਪਣੇ ਸਰੀਰ ਤੇ ਝੱਲੇ ਹਨ ਭੁੱਖ ਦੇ ਨਾਲ।
ਸ਼ੁੱਧ ਆਤਮਾ ਹੋਏ ਹੋਏ ਮਰੇ।
ਦਰਅਸਲ ਇਹਨਾਂ ਦੀ ਆਤਮਾ ਸ਼ੁੱਧ ਹੋ ਰਹੀ ਆ, ਇਹਨਾਂ ਦੇ ਹਿਰਦੇ ਸ਼ੁੱਧ ਹੋ ਰਹੇ ਨੇ, ਇਹ ਸ਼ੁੱਧ ਹਿਰਦਾ ਧਾਰਨ ਕਰਕੇ ਮਰਨਗੇ, ਸ਼ਹੀਦ ਹੋਣਗੇ।
ਸੰਚਿਤ ਕਰਮ ਸਕਲ ਹੀ ਜਰੇ।
ਇਹਨਾਂ ਦੇ ਜਿੰਨੇ ਸੰਚਿਤ ਕਰਮ ਨੇ ਉਹ ਸਾਰੇ ਸੜ ਜਾਣਗੇ, ਜਲ ਜਾਣਗੇ।
ਮੁਕਤ ਸਮੀਪੀ ਲੈ ਬੁਨ ਸਾਰੇ।
ਇਹਨਾਂ ਸਾਰਿਆਂ ਨੂੰ ਸਾਡੀ ਸਮੀਪ ਮੁਕਤੀ ਦਾ ਸੁਖ ਪ੍ਰਾਪਤ ਹੋਵੇਗਾ।
ਲਿਪਤ ਬਣੇ ਜੇ ਕਾਮਨ ਧਾਰੇ।
ਜਿਹੜੇ ਕਾਮਨਾ ਧਾਰੀ ਨੇ ਉਹ ਮਰਨ ਤੋਂ ਬਾਅਦ ਦੁਬਾਰਾ ਜਨਮ ਲੈ ਕੇ ਰਾਜੇ ਬਣਨਗੇ, ਬਾਦਸ਼ਾਹ ਬਣਨਗੇ।
ਚਾਰ ਪਦਾਰਥ ਕਲ ਤਰ ਪਾਵੇ।
ਚਾਰ ਪਦਾਰਥ ਇਹਨਾਂ ਨੂੰ ਆਪਣੇ ਹੱਥ ਦੀ ਤਲੀ ਤੇ ਪ੍ਰਾਪਤ ਹੋਣਗੇ।
ਬਿਨ ਤਪ ਤਪੇ ਹੱਥ ਨਾ ਆਵੇ।
ਐਸੇ ਚਾਰ ਪਦਾਰਥ ਜਿਹੜੇ ਤਪ ਕੀਤੇ ਬਿਨਾਂ ਹੱਥ ਨਹੀਂ ਆਉਂਦੇ, ਉਹ ਇਹਨਾਂ ਨੂੰ ਜੰਗ ਲੜ ਕੇ ਪ੍ਰਾਪਤ ਹੋ ਜਾਣੇ ਹਨ।
ਸਭ ਵਿਦ ਇਨ ਕੇ ਕਰੋ ਭਲੇਰੇ।
ਸਭ ਪ੍ਰਕਾਰ ਨਾਲ ਇਹਨਾਂ ਦਾ ਭਲਾ ਕਰ ਰਿਹਾ ਹਾਂ।
ਜੋ ਇੱਕ ਵਾਰ ਬਣਿਓ ਸਿੱਖ ਮੇਰੂ।
ਜਿਹੜਾ ਇੱਕ ਵਾਰੀ ਮੇਰਾ ਸਿੱਖ ਬਣਦਾ ਹੈ, ਮੇਰੀ ਸਿੱਖੀ ਧਾਰਨ ਕਰਦਾ ਹੈ,
ਹੋਏ ਸਾਏ ਕਰੋ ਕਲਿਆਣਾ।
ਮੈਂ ਉਹਦਾ ਸਹਾਈ ਹੁੰਨਾ ਤੇ ਉਹਦੀ ਕਲਿਆਣ ਕਰਦਾ ਹਾਂ।
ਜਨਮ ਮਰਨ ਗਨ ਸੰਕਟ ਹਾਨਾ।
ਉਹਦੇ ਜਨਮ ਮਰਨ ਦੇ ਸੰਕਟ ਖਤਮ ਕਰ ਦਿੰਦਾ, ਨਿਵਾਰ ਦਿੰਦਾ ਹਾਂ।
ਇਸ ਦੇ ਆਦ ਹੇਤ ਹੈ ਆਨ।
ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਤਰ੍ਹਾਂ ਦੇ ਕਾਰਨ ਹਨ।
ਜਾਣੇ ਮੇਰੇ ਸਿੱਖ ਮਾਨ।
ਉਹ ਮੇਰੇ ਸਿੱਖ ਜਾਣਦੇ ਨੇ ਕਿ ਮੈਂ ਐਸਾ ਖੇਡ ਐਸਾ ਭਾਣਾ ਕਿਉਂ ਵਰਤਾ ਰਿਹਾ, ਇਹ ਮੇਰੇ ਸਿੱਖ ਜਾਣਦੇ ਹਨ।
ਸਿੱਖ ਤਬ ਕਹਿਓ ਖੇਲ ਸਭ ਠਾਨੋ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੱਖ ਨੇ ਹੱਥ ਜੋੜੇ, ਕਹਿੰਦਾ ਪਾਤਸ਼ਾਹ ਇਹ ਸਾਰੀ ਖੇਡ ਤੁਹਾਡੀ ਰਚੀ ਹੋਈ ਹੈ।
ਆਪਣੇ ਚਰਿਤ ਆਪ ਹੀ ਜਾਣੋ।
ਤੁਸੀਂ ਆਪਣੇ ਚਰਿੱਤਰ ਆਪਣੇ ਕੌਤਕ ਆਪ ਹੀ ਜਾਣਦੇ ਹੋ।
ਹਮ ਅਲਪਗ ਕਹਿ ਕਹਿ ਜਾਂਦੇ।
ਅਸੀਂ ਅਲਪਗ ਜੀਵ ਆ, ਅਸੀਂ ਕਿੱਥੇ ਆਪ ਜੀ ਦੇ ਕੌਤਕਾਂ ਨੂੰ ਸਮਝ ਸਕਦੇ ਹਾਂ।
ਜਥਾ ਯੋਗ ਤੁਮ ਕੌਤਕ ਠਾਨੇ।
ਜਥਾ ਯੋਗ ਜਿਹੋ ਜੇ ਕੌਤਕ ਤੁਸੀਂ ਵਰਤਾਉਂਦੇ ਹੋ ਮਹਾਰਾਜ, ਉਹ ਤੁਸੀਂ ਹੀ ਜਾਣਦੇ ਹੋ।
ਸੁਣ ਪ੍ਰਸੰਨ ਗੁਰ ਤਾਏ ਬਖਾਨਾ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਬੋਲੇ,
ਮੰਗੋ ਬਰ ਇੱਛਾ ਜੀ ਮਠਾਨਾ।
ਮਹਾਰਾਜ ਕਹਿੰਦੇ ਸਿੱਖਾ ਹੁਣ ਤੇਰਾ ਹਿਰਦਾ ਸ਼ੁੱਧ ਹੋ ਗਿਆ, ਮੰਗ ਤੇਰੇ ਮਨ ਵਿੱਚ ਕੀ ਇੱਛਾ ਹੈ।
ਹੱਥ ਜੋੜ ਸਿੱਖ ਤਬੈ ਸੁਣਾਇਓ ਤੁਮ ਦਰਸ਼ਨ ਤੇ ਸਭ ਕਿਛ ਪਾਇਓ
ਹੱਥ ਜੋੜ ਕੇ ਸਿੱਖ ਬੋਲਿਆ ਕਹਿੰਦਾ ਪਾਤਸ਼ਾਹ ਜੋ ਚਾਹੀਦਾ ਸੀ ਤੁਹਾਡੇ ਦਰਸ਼ਨ ਕਰਕੇ ਪ੍ਰਾਪਤ ਹੋ ਗਿਆ ਤੁਹਾਡੇ ਦਰਸ਼ਨਾਂ ਚੋ ਮਹਾਰਾਜ ਸਭ ਕੁਝ ਮਿਲ ਗਿਆ ਹੈ
ਜੇ ਅਵਦੇਉ ਚਾਤ ਗੁਰ ਮੇਰੇ
ਗੁਰਦੇਵ ਜੇ ਹੁਣ ਕੁਝ ਮੈਨੂੰ ਦੇਣਾ ਵੀ ਚਾਹੁੰਦੇ ਹੋ
ਮੇਟ ਦਿਓ ਪਵ ਜਲ ਕੇ ਫੇਰੇ
ਮਹਾਰਾਜ ਮੇਰਾ ਜਨਮ ਤੇ ਮਰਨ ਕੱਟ ਦਿਓ ਜੇ ਦੇਣਾ ਤਾਂ ਆ ਦਾਤ ਦਿਓ ਮੇਰਾ ਜਨਮ ਮਰਨ ਕੱਟ ਦਿਓ
ਤੁਮਰੇ ਸੰਗ ਪ੍ਰਸੰਗ ਜੇ ਮੇਰਾ
ਮਹਾਰਾਜ ਤੁਹਾਡੇ ਨਾਲ ਜਿਹੜਾ ਮੇਰਾ ਇਹ ਪ੍ਰਸੰਗ ਵਰਤਿਆ ਹੈ
ਨਰਪਣੇ ਸੁਣੇ ਇੱਕ ਬੇਰਾ
ਜਿਹੜੇ ਗੁਰਮੁਖ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਸੰਗ ਨੂੰ ਸੁਣਨਗੇ ਜਾਂ ਪੜਨਗੇ
ਹੋ ਸਕੇ ਸ਼ਰਧਾ ਗੁਰ ਕੀ ਪਾਏ
ਗੁਰੂ ਕੇ ਸਿੱਖ ਗੁਰੂ ਤੇ ਸ਼ਰਧਾ ਧਾਰਨ ਕਰਨਗੇ ਉਹਨਾਂ ਨੂੰ ਗੁਰੂ ਤੇ ਸ਼ਰਧਾ ਦੀ ਪ੍ਰਾਪਤੀ ਹੋਵੇ
ਤੁਮਰੇ ਚਰਨ ਜਾਏ ਸਮਾਏ
ਤੁਹਾਡੇ ਚਰਨਾਂ ਵਿੱਚ ਜਾ ਕੇ ਸਮਾ ਜਾਵੇ
ਗੁਰੂ ਤਥਾ ਸਤ ਤਬ ਕਹਿ ਦੀਨ
ਮਹਾਰਾਜ ਜੀ ਨੇ ਆਖਿਆ ਤਥਾ ਵਾਸਤੇ ਇਸੇ ਤਰ੍ਹਾਂ ਹੀ ਹੋਵੇਗਾ ਸਿੱਖਾ
ਪਾਸਰੇ ਉਪਨ ਸਿੱਖ ਪਰਮੀਨ
ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਸਿੱਖ ਰਿਹਾ
ਪ੍ਰੇਮ ਪਾਏ ਗੁਰ ਸੋ ਲਿਵ ਲਾਗੇ ਮੁਕਤ ਉਚਿਤ ਹੋਇਓ ਬੜ ਭਾਗੇ
ਸਤਿਗੁਰਾਂ ਦੇ ਪ੍ਰੇਮ ਨੂੰ ਪ੍ਰਾਪਤ ਕਰਕੇ ਗੁਰੂ ਚਰਨਾਂ ਨਾਲ ਸਿੱਖ ਦੀ ਲਿਵ ਲੱਗ ਗਈ ਔਰ ਇਹ ਸਿੱਖ ਮੁਕਤੀ ਦੇ ਉਚਿਤ ਹੋ ਗਿਆ ਮੁਕਤੀ ਦਾ ਅਧਿਕਾਰੀ ਬਣ ਗਿਆ ਗਰੀਬਨ ਵਾਗ ਸਤਿਗੁਰੂ ਜੀ ਤਰਸ ਕਰਨ ਜਿਵੇਂ ਸਿੱਖ ਦਾ ਭਰਮ ਕੱਢ ਕੇ ਸਿੱਖ ਨੂੰ ਆਪਣੀ ਸ਼ਰਧਾ ਭਾਵਨਾ ਬਖਸ਼ੀ ਹੈ ਸਤਿਗੁਰੂ ਜੀ ਦਇਆ ਕਰਕੇ ਸਾਨੂੰ ਵੀ ਆਪਣੀ ਸ਼ਰਧਾ ਭਾਵਨਾ ਤੇ ਪ੍ਰੇਮ ਬਖਸ਼ਿਸ਼ ਕਰਨ